ਸਾਹਿਬ ਜੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ ਸਭ ਜਗ ਭਇਓ ਜੈ 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 ਸੁਰ ਲੋਕ ਤਿਲਕ ਜਨਿਓ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿ ਸਾਕਾ ਸਾਧਨ ਹੇਤ ਇਤਿ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਸਾਧਨ ਹੇਤ ਇਤਿ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਗੁਰ ਕੀ ਮਹਿਮਾ ਕਿਆ ਕਹਾਂ ਗੁਰ ਬਿਬੇਕ ਸਤ ਸਰ ਉਹ ਆਦ ਜੁਗਾਦੇ ਜੁਗ ਹੈ ਜੁਗ ਪੂਰਾ ਪਰਮੇਸ਼ਰ ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਹਿਰਦੈ ਤਿਆਮੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਤਰਾ ਪਰ ਸਾ ਪੁਨ ਪੁਨ ਸੀ ਸਾ ਬੰਦ ਹੋ ਬਾਰ ਬਾਰ ਜਗਦੀਸ਼ਾ ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਸਭਨਾਂ ਦੇ ਸਾਂਝੇ ਸਤਿਗੁਰੂ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਿੱਤਰ ਹਾਜ਼ਰੀ ਵਿਖੇ ਸੁਭਾਏ ਮਨ ਸਾਧ ਸੰਗਤ ਜੀਓ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਨ ਹੈ ਸਾਧ ਸੰਗਤ ਜੀ ਔਰ ਮੈਂ ਹੁਣੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਦੋਂ ਪੜ੍ਹ ਰਿਹਾ ਸਾਂ ਭਾਈ ਸਾਹਿਬ ਜੀ ਨੇ ਤਰੀਕ ਲਿਖੀ ਭਾਈ ਸੰਤੋਖ ਸਿੰਘ ਜੀ ਨੇ ਜਿਸ ਦਿਨ ਸਤਿਗੁਰੂ ਜੀ ਨੇ ਸਰੀਰ ਤਿਆਗਿਆ ਸਰੀਰ ਵਾਹਿਗੁਰੂ ਸ਼ਹੀਦੀ ਦਿੱਤੀ ਤੇ ਸਾਧ ਸੰਗਤ ਜੀ ਉਹ ਜਿਹੜੀ ਤਰੀਕ ਸੀ ਉਹ ਸੀ ਮੱਗਰ ਸੁਦੀ ਪੰਜਵੀਂ ਜੀ ਮੱਗਰ ਦਾ ਮਹੀਨਾ ਸੁਧੀ ਚੱਲ ਰਹੀ ਤੇ ਪੰਜ ਸੁਧੀ ਵਾਲਾ ਦਿਨ ਤੇ ਜਿਸ ਦਿਨ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਹਾਦਤ ਦਿੱਤੀ ਉਹ ਦਿਨ ਵੀ ਸਾਧ ਸੰਗਤ ਜੀ ਵੀਰਵਾਰ ਵਾਲਾ ਦਿਨ ਸੀਗਾ ਜੀ ਅੱਜ ਵੀ ਮੱਗਰ ਸੁਦੀ ਪੰਜਵੀਂ ਹੈ ਤੇ ਵੀਰਵਾਰ ਹੈ ਇਹ ਵੀ ਜਿਹੜਾ ਸੰਯੋਗ ਹੈ ਇਹ ਸਾਧ ਸੰਗਤ ਜੀ ਬੜੇ ਸਮੇਂ ਬਾਅਦ ਐਸਾ ਸੰਯੋਗ ਬਣਦਾ ਜੀ ਤਰੀਕ ਵੀ ਉਹ ਹੀ ਆਵੇ ਤੇ ਵਾਰ ਵੀ ਉਹ ਹੀ ਆਵੇ ਜੀ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬੜੇ ਤਰੀਕਿਆਂ ਦੇ ਨਾਲ ਬੜੇ ਵਿਦਵਾਨਾਂ ਗੁਰਮੁਖਾਂ ਕਥਾਵਾਚਕ ਸਿੰਘਾਂ ਪਾਸੋਂ ਸੰਗਤ ਪਿਆਰ ਨਾਲ ਸਰਵਣ ਕਰਦੀ ਹੈ ਹਰ ਕੋਈ ਆਪੋ ਆਪਣੀ ਭਾਵਨਾ ਦੇ ਹਿਸਾਬ ਦੇ ਨਾਲ ਸਤਿਗੁਰੂ ਜੀ ਦੀ ਸਿਫਤ ਕਰਦਾ ਹੈ ਸਤਿਗੁਰੂ ਜੀ ਦੀ ਵਡਿਆਈ ਕਰਦਾ ਹੈ ਪਰ ਆਓ ਜਿਵੇਂ ਤੁਸੀਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸਰਵਣ ਕੀਤੀ ਸੀ ਕਿਉਂਕਿ ਆਪਾਂ ਇਸ ਅਸਥਾਨ ਤੇ ਲਗਭਗ ਇੱਕ ਮਹੀਨੇ ਤੋਂ ਵੱਧ ਸਮਾਂ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਦੀ ਕਥਾ ਚੱਲਦੀ ਰਹੀ ਜੀ ਸੰਗਤ ਨੇ ਉਹ ਕਥਾ ਪਿਆਰ ਦੇ ਨਾਲ ਸਰਵਣ ਕੀਤੀ ਆਓ ਸਾਧ ਸੰਗਤ ਖਾਲਸਾ ਜੀ ਉਹ ਦਿਨ ਹੈ ਅੱਜ ਤੇ ਇੱਕ ਵਾਰ ਸੰਖੇਪ ਪੰਛੀ ਚਾਤ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਇਹ ਸਾਰੇ ਸਫ਼ਰ ਦੇ ਉੱਤੇ ਮਾਰਨ ਦਾ ਯਤਨ ਕਰੀਏ ਆਓ ਪਿਆਰ ਨਾਲ ਜੋੜੋ ਦੋਵੇਂ ਹੱਥ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਣ ਵਾਲੇ ਪੰਜ ਸਿੱਖ ਸਨ ਜੀ ਬਾਕੀ ਕਥਾ ਆਪ ਜੀ ਨੇ ਬਹੁਤ ਵਾਰ ਸੁਣ ਚੁੱਕੀ ਹੈ ਤੇ ਮੇਰਾ ਯਤਨ ਹੈ ਕਿ ਸਾਧ ਸੰਗਤ ਜੀ ਆਮ ਪ੍ਰਚਾਰਕ ਜਿਸ ਘਟਨਾਵਾਂ ਦਾ ਘੱਟ ਯਤਨ ਜ਼ਿਕਰ ਕਰਦੇ ਨੇ ਉਹ ਘਟਨਾਵਾਂ ਦਾ ਜ਼ਿਕਰ ਆਪ ਜੀ ਦੇ ਨਾਲ ਸਾਂਝਾ ਹੋਵੇ ਜੀ ਆਪ ਸਭ ਨੂੰ ਪਤਾ ਹੈ ਅਮਰਨਾਥ ਤੋਂ ਪੰਡਿਤ ਸਾਰੇ ਤੁਰੇ ਸੀਗੇ ਅਨੰਦਪੁਰ ਸਾਹਿਬ ਆਉਣ ਵਾਸਤੇ ਜੀ ਉਹਨਾਂ ਨੂੰ ਉੱਥੇ ਉਹਨਾਂ ਦੇ ਇਸ਼ਟ ਸ਼ਿਵ ਭਗਵਾਨ ਜੀ ਦੀ ਚਿੱਠੀ ਪ੍ਰਾਪਤ ਹੋਈ ਸੀ ਔਰ ਇਹਦੇ ਵਿੱਚ ਸ਼ੱਕ ਨਹੀਂ ਕਰਨਾ ਜਿਹੜਾ ਕਿਸੇ ਨੂੰ ਆਪਣਾ ਰਹਿਬਰ ਮੰਨਦਾ ਰਹਿਬਰ ਕਿਸੇ ਨਾ ਕਿਸੇ ਤਰੀਕੇ ਰਾਹੀਂ ਵਰਤ ਕੇ ਆਪਣੇ ਸਿੱਖਾਂ ਆਪਣੇ ਚੇਲਿਆਂ ਦਾ ਭਲਾ ਕਰਦਾ ਹੈ ਚਿੱਠੀ ਪ੍ਰਾਪਤ ਹੋਈ ਕਈ ਦੱਸਦੇ ਵੀ ਪੰਡਿਤ ਕਿਰਪਾਲ ਚੰਦ ਜੀ ਨੂੰ ਸੁਪਨਾ ਵੀ ਆਇਆ ਸੀਗਾ ਤੇ ਇਹ ਸੁਪਨੇ ਵਿੱਚ ਬੋਲ ਸੁਣੇ ਜੋ ਚਿੱਠੀ ਵਿੱਚ ਵੀ ਲਿਖੇ ਸਨ ਭਾਈ ਇਸ ਸਮੇਂ ਤੁਹਾਡੇ ਧਰਮ ਦੀ ਡੁੱਬ ਰਹੀ ਬੇੜੀ ਨੂੰ ਜੇ ਕੋਈ ਪਾਰ ਲਾ ਸਕਦਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਦਰ ਲਾ ਸਕਦਾ ਹੈ ਜੀ ਇਹ ਬਚਨ ਤੇ ਪੜ੍ਹ ਲੇ ਤੇ ਸਾਧ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹਨਾਂ ਨੂੰ ਪਤਾ ਕੋਈ ਨਹੀਂ ਮਹਾਰਾਜ ਦੇ ਨਾਮ ਦਾ ਪਤਾ ਕੋਈ ਨਹੀਂ ਤੇ ਫਿਰ ਆਸੇ ਪਾਸੇ ਉਹ ਪਤਾ ਕੀਤਾ ਵੀ ਅੱਜ ਕੱਲ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਕੌਣ ਬੈਠਾ ਤੇ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ ਜੀ ਰਹਿੰਦੇ ਅਨੰਦਪੁਰ ਸਾਹਿਬ ਨੇ ਉਹ ਪੰਡਿਤਾਂ ਦਾ ਜਿਹੜਾ ਸਮੂਹ ਸੀਗਾ ਸਾਧ ਸੰਗਤ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਵੀ ਆਏ ਸਨ, ਪਰ ਜਦੋਂ ਪਤਾ ਲੱਗਾ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਗਏ। ਦੁਖੀ ਬਿਪਰ ਕਸ਼ਮੀਰ ਕੇ ਚੱਲ ਆਏ ਪੁਰੀ ਆਨੰਦ, ਬਾਹਾਂ ਅਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ। ਹੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਕਿਰਪਾ ਕਰੋ, ਦਇਆ ਕਰੋ, ਅਸੀਂ ਤੁਹਾਡੇ ਦਰ ਤੇ ਆਏ, ਸਾਡੀ ਬਾਂਹ ਫੜ ਲਓ। ਤੇ ਅੱਗੋਂ ਸਤਿਗੁਰੂ ਨੇ ਕਿਰਪਾ ਕੀਤੀ ਸੀਗੀ। ਮਹਾਰਾਜ ਕਹਿਣ ਲੱਗੇ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹਾਂ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਭ ਕੁਝ ਜਾਣਦੇ ਸੀਗੇ। ਜਦੋਂ ਕਸ਼ਮੀਰੀ ਪੰਡਿਤ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਆਏ ਤੇ ਮਹਾਰਾਜ ਕੋਲ ਸਿੱਖ ਜਿਹੜੇ ਬੈਠੇ ਸੀ ਅਜੇ ਉਹ ਬਾਹਰ ਸਨ, ਤੇ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ, ਇਹ ਆਪਣੇ ਇਸ਼ਟ ਦੀ ਚਿੱਠੀ ਲੈ ਕੇ ਸਾਡੇ ਕੋਲ ਆਏ ਨੇ। ਕਹਿਣ ਲੱਗੇ, ਅਜੇ ਉਹਨਾਂ ਨੇ ਆਉਣਾ ਸੀਗਾ, ਮਹਾਰਾਜ ਨੇ ਪਹਿਲਾਂ ਹੀ ਬਚਨ ਕਰ ਦਿੱਤਾ ਸੀ। ਤੇ ਸਾਧ ਸੰਗਤ ਚਿੱਠੀ ਪੜ੍ਹ ਕੇ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਕਹਿੰਦੇ ਨੇ ਵੀ ਜੇ ਸਾਨੂੰ ਕੋਈ ਧੱਕੇ ਨਾਲ ਹਿੰਦੂ ਬਣਾ ਲੇ ਤੇ ਤੁਸੀਂ ਸਾਰੇ ਹਿੰਦੂ ਬਣ ਜਾਓ, ਤੇ ਜੇ ਅਸੀਂ ਨਾ ਹਿੰਦੂ ਬਣੇ ਤੇ ਤੁਹਾਨੂੰ ਵਾਹਿਗੁਰੂ, ਅਸੀਂ ਨਾ ਮੁਸਲਮਾਨ ਬਣੇ ਤੇ ਤੁਹਾਨੂੰ ਕੋਈ ਬਣਾ ਨਹੀਂ ਸਕਦਾ ਜੀ। ਇੱਥੇ ਗੱਲ ਥੋੜੀ ਜਿਹੀ ਧਿਆਨ ਨਾਲ ਸਮਝਿਓ। ਜਦੋਂ ਕਥਾਵਾਚਕ ਪ੍ਰਚਾਰਕ ਗਿਆਨੀ ਸਿੰਘ ਆਪਣੇ ਮੁਖੋਂ ਇਹ ਗੱਲ ਕਹਿੰਦਾ ਹੈ ਨਾ, ਤੇ ਕਈ ਵਾਰੀ ਮੁਸਲਮਾਨ ਵੀਰ ਨਾਰਾਜ਼ ਹੋ ਜਾਂਦੇ, ਕਈ ਵਾਰੀ ਹਿੰਦੂ ਵੀਰ ਨਾਰਾਜ਼ ਹੋ ਜਾਂਦੇ, ਪਰ ਤੱਤ ਨੂੰ ਸਮਝਿਓ। ਨਾ ਮੇਰੇ ਸਤਿਗੁਰੂ ਹਿੰਦੂਆਂ ਦੇ ਵੈਰੀ, ਨਾ ਮੇਰੇ ਸਤਿਗੁਰੂ ਸਾਧ ਸੰਗਤ ਜੀ ਮੁਸਲਮਾਨਾਂ ਦੇ ਵੈਰੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਆਵਾਜ਼ ਉਠਾਈ ਸੀ ਤੇ ਧੱਕੇ ਦੇ ਖਿਲਾਫ਼ ਉਠਾਈ ਸੀਗੀ ਜੀ। ਔਰੰਗਜ਼ੇਬ ਧੱਕੇ ਨਾਲ ਸਭ ਕੁਝ ਬਦਲ ਰਿਹਾ ਸੀਗਾ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਕਿਹਾ ਹੋਇਆ ਬਚਨ ਪਹੁੰਚ ਗਿਆ ਸਾਧ ਸੰਗਤ ਜੀ ਔਰੰਗਜ਼ੇਬ ਦੇ ਕੋਲ। ਔਰੰਗਜ਼ੇਬ ਨੇ ਆਪਣੇ ਬੰਦੇ ਭੇਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ, ਆਨੰਦਪੁਰ ਸਾਹਿਬ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਆਖਿਆ ਵੀ ਅਸੀਂ ਆਪੇ ਦਿੱਲੀ ਆ ਜਾਵਾਂਗੇ। ਸਾਰੇ ਪਰਿਵਾਰ ਤੋਂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਵਿਛੋੜਾ ਦੇ ਕੇ ਸਰੀਰ ਦਾ ਤੇ ਦਿੱਲੀ ਵੱਲ ਤੁਰੇ ਸਨ। ਦਿੱਲੀ ਵਿੱਚ ਜੋ ਜੋ ਹੋਇਆ ਮੈਂ ਯਤਨ ਕਰਾਂਗਾ ਆਪਣੇ ਸਮੇਂ ਵਿੱਚ ਰਹਿ ਕੇ ਉਹ ਜ਼ਿਕਰ ਕਰਨ ਦਾ ਜੀ। ਪੰਜ ਸਿੱਖ ਮੇਰੇ ਸਤਿਗੁਰੂ ਜੀ ਦੇ ਨਾਲ ਗਏ। ਅੱਜ ਦਿਨ ਹੈ, ਉਹਨਾਂ ਪੰਜਾਂ ਸਿੱਖਾਂ ਨੂੰ ਯਾਦ ਕੀਤਾ ਜਾਵੇ। ਕਿਉਂ? ਪੰਜਾਂ ਸਿੱਖਾਂ ਨੂੰ ਵੀ ਪਤਾ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਚੱਲੇ ਨੇ, ਤੇ ਦਿੱਲੀ ਪਤਾ ਨਹੀਂ ਸਤਿਗੁਰੂ ਨੇ ਕਿਹੋ ਜਿਹਾ ਭਾਣਾ ਵਰਤਾ ਦੇਣਾ ਹੈ ਜੀ। ਪਰ ਉਹ ਸਿੱਧਕ ਸਾਧ ਸੰਗਤ ਜੀ ਉਹਨਾਂ ਨੇ ਡੁਲਾਇਆ ਨਹੀਂ। ਸੁੱਖ ਸਮੇਂ ਮਾਫ ਕਰਿਓ, ਖੁਸ਼ੀਆਂ ਦੇ ਸਮੇਂ ਹਰ ਕੋਈ ਤੁਰ ਕੇ ਨਾਲ ਰਾਜੀ ਹੁੰਦਾ, ਪਰ ਅੱਗੇ ਖਤਰਾ ਹੋਵੇ ਤੇ ਗੁਰੂ ਦੇ ਪਿਆਰ ਵਿੱਚ ਬੰਦਾ ਤਾਂ ਵੀ ਨਾਲ ਤੁਰਿਆ ਰਵੇ, ਅਸਲ ਵਿੱਚ ਉਹ ਧੰਨ ਹੈ ਜੀ। ਬਾਬਾ ਜੀ ਭਾਈ ਗੁਰਦਿੱਤਾ ਜੀ ਉਹ ਧੰਨ ਹਨ, ਭਾਈ ਉਦੈ ਜੀ ਧੰਨ ਹਨ, ਬਾਬਾ ਸਤੀ ਦਾਸ ਜੀ ਤੇ ਬਾਬਾ ਮਤੀ ਦਾਸ ਜੀ ਦੋ ਸਕੇ ਭਰਾ ਗੁਰੂ ਜੀ ਦੇ ਨਾਲ ਤੁਰੇ ਜੀ, ਇਹ ਵੀ ਧੰਨ ਨੇ। ਤੇ ਭਾਈ ਦਿਆਲਾ ਜੀ ਜਿਹੜੇ ਅੱਤ ਦੇ ਬਜ਼ੁਰਗ ਨੇ ਉਹ ਵੀ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰੇ। ਰਸਤੇ ਵਿੱਚ ਮਹਾਰਾਜ ਕਈ ਥਾਵਾਂ ਤੇ ਵਿਚਰੇ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਉਹਨਾਂ ਸਥਾਨਾਂ ਵਿੱਚੋਂ ਇੱਕ ਸਥਾਨ ਹੈ ਜੀ ਜਿੱਥੇ ਸੱਚੇ ਪਾਤਸ਼ਾਹ ਰਸਤੇ ਵਿੱਚ ਰੁਕੇ ਸਨ। ਚੌਮਾਸੇ ਦੇ ਦਿਨ ਸੱਚੇ ਪਾਤਸ਼ਾਹ ਨੇ ਇਸ ਥਾਂ ਤੇ ਰਹਿ ਕੇ ਸਫਲੇ ਕੀਤੇ ਸਨ ਜੀ। ਇਹਦੇ ਤੋਂ ਇਲਾਵਾ ਸਡੌਰੇ ਦੀ ਸਾਖੀ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤੀ ਸੀਗੀ। ਸਡੌਰੇ ਦੇ ਵਿੱਚ ਇੱਕ ਪਠਾਨ ਰਹਿੰਦਾ ਸੀ, ਮਹਾਰਾਜ ਸਾਹਿਬ ਜੀ ਨੂੰ ਜ਼ਬਰਦਸਤੀ ਉਹ ਘਰ ਵਿੱਚ ਲੈ ਗਿਆ। ਮਹਾਰਾਜ ਕਹਿਣ ਲੱਗੇ, ਭਾਈ ਜੇ ਅਸੀਂ ਤੇਰੇ ਘਰ ਗਏ ਤੇਰੇ ਘਰ ਦੀ ਜਾਂਚ ਪੜਤਾਲ ਵੀ ਹੋ ਸਕਦੀ ਹੈ। ਕਹਿਣ ਲੱਗਾ, ਸਤਿਗੁਰੂ ਤੁਹਾਡੇ ਚਰਨ ਸਾਡੇ ਘਰ ਵਿੱਚ ਪੈਣੇ ਚਾਹੀਦੇ ਨੇ, ਮੈਂ ਸਰਕਾਰੀ ਦਬਾਅ ਤੋਂ ਨਹੀਂ ਡਰਦਾ ਜੀ। ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਘਰ ਗਏ। ਦੱਸਦੇ ਨੇ ਅੱਜ ਵੀ ਪਟਿਆਲੇ ਤੋਂ ਅੱਗੇ ਉਸ ਇਲਾਕੇ ਵਿੱਚ ਉਹਦੇ ਘਰ ਵਿੱਚ ਉਹ ਥੜਾ ਬਣਿਆ ਹੋਇਆ ਜਿਸ ਥੜੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਰਾਤ ਬੈਠ ਕੇ ਵਾਹਿਗੁਰੂ ਜੀ ਦੀ ਯਾਦ ਵਿੱਚ ਲੀਨ ਰਹੇ ਸਨ ਜੀ। ਅੱਜ ਵੀ ਉਹ ਥੜਾ ਬਣਿਆ ਤੇ ਜਿੱਥੇ ਗ੍ਰਿਫਤਾਰੀ ਦੇਣ ਦੀ ਗੱਲ ਹੈ, ਵੇਖੋ ਇਹ ਬਾਹਰੀ ਸ਼ਬਦ ਮੈਨੂੰ ਬੋਲਣੇ ਪੈ ਰਹੇ ਨੇ, ਪਰ ਮੈਂ ਅੰਦਰੋਂ ਇਹ ਸ਼ਬਦ ਬੋਲਣ ਲੱਗਿਆ ਬਹੁਤ ਵਾਰ ਡਰਦਾ ਜੀ। ਕਿਉਂ? ਦੁਨੀਆਂ ਦੀ ਕੋਈ ਇਹੋ ਜਿਹੀ ਤਾਕਤ ਨਹੀਂ ਹੈਗੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕੈਦ ਕਰ ਸਕੇ ਜੀ। ਦੁਨੀਆਂ ਵਿੱਚ ਕੋਈ ਇਹੋ ਜਿਹੀ ਤਾਕਤ ਨਹੀਂ ਹੈਗੀ ਜੀ ਜਿਹੜੀ ਸਾਡੇ ਸੱਚੇ ਪਾਤਸ਼ਾਹ ਨੂੰ ਕੈਦ ਕਰ ਸਕੇ ਜੀ। ਭਾਈ ਜਸਬੀਰ ਸਿੰਘ ਜੀ ਹੁਣੇ ਆਪ ਜੀ ਨੂੰ ਕੀਰਤਨ ਸਰਵਣ ਕਰਾ ਕੇ ਗਏ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਗੁਰੂ ਸਾਹਿਬ ਤੱਕ ਤੇ ਗਮਤਾ ਹੀ ਕਿਸੇ ਦੀ ਨਹੀਂ ਤੇ ਸਾਧ ਸੰਗਤ ਕੌਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕਰ ਸਕਦਾ ਜੀ। ਕਈ ਮਹੀਨੇ ਫੌਜਾਂ ਪਿੱਛੇ ਪਿੱਛੇ ਰਹੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਨਹੀਂ ਸੀ ਪਹੁੰਚ ਪਾਈਆਂ ਫੌਜਾਂ ਦੀ। ਜਦੋਂ ਫੌਜਾਂ ਆਗਰੇ ਤੋਂ ਸਤਿਗੁਰੂ ਨੂੰ ਦਿੱਲੀ ਲੈ ਕੇ ਗਈਆਂ ਨੇ ਨਾ, ਇਹ ਵੀ ਸਤਿਗੁਰੂ ਦੀ ਇੱਛਾ ਸੀਗੀ ਤਾਂ ਫੌਜ ਮਾਰਨ ਨੂੰ ਵੇਖ ਪਾਈ, ਨਹੀਂ ਤੇ ਫੌਜ ਮਾਰਨ ਨੂੰ ਕਦੀ ਵੇਖ ਹੀ ਨਹੀਂ ਸਕਦੀ ਜੀ। ਮੇਰੀ ਬੇਨਤੀ ਆ ਗੁਰਸਿੱਖੋ, ਕਦੀ ਆਪਣੇ ਅੰਦਰੋਂ ਭਾਵਨਾ ਦਾ ਬੈਲੈਂਸ ਜਿਹੜਾ ਨਾ ਉਹ ਡਾਊਨ ਨਾ ਹੋਣ ਦਿਆ ਕਰੋ। ਸਤਿਗੁਰੂ ਉੱਤੇ ਵੱਡੀ ਭਾਵਨਾ ਰੱਖਿਆ ਕਰੋ। ਇਹ ਨਹੀਂ ਕੋਈ ਆਖੇ ਜੀ ਸਾਡੇ ਗੁਰੂ ਨੂੰ ਕੈਦ ਕਰ ਲਿਆ ਤਾਂ ਆਪਾਂ ਮੰਨ ਲਈਏ ਵੀ ਗੁਰੂ ਨੂੰ ਵਾਕਈ ਕੈਦ ਕਰ ਲਿਆ ਹੋਏਗਾ। ਇਸ ਪੰਕਤੀ ਦੀ ਵਿਆਖਿਆ ਹੁਣੇ ਮੈਂ ਦਾਸ ਅੱਗੇ ਜਾ ਕੇ ਬੇਨਤੀ ਕਰ ਦਿਆਂਗਾ। ਜਦੋਂ ਆਪਣੇ ਸਤਿਗੁਰੂ ਦੀ ਗੱਲ ਕਰਨੀ ਹੈ, ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਤਿਗੁਰੂ ਨੂੰ ਪਰਮੇਸ਼ਰ ਸਮਝ। ਸਾਧ ਸੰਗਤ ਕੋਈ ਫੌਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਫੜ ਨਹੀਂ ਸੀ ਸਕਦੀ ਜੀ। ਮਾਫ ਕਰਿਓ, ਇਹ ਕੱਲਾ ਔਰੰਗਜ਼ੇਬ ਕੀ, ਔਰੰਗਜ਼ੇਬ ਤੇ ਹਿੰਦੁਸਤਾਨ ਦਾ ਬਾਦਸ਼ਾਹ ਸੀਗਾ। ਸਾਧ ਸੰਗਤ ਜਿੰਨੇ ਸੰਸਾਰ ਵਿੱਚ ਦੇਸ਼ ਨੇ, ਸਾਰੇ ਦੇਸ਼ ਦੇ ਬਾਦਸ਼ਾਹ ਇਕੱਠੇ ਹੋ ਜਾਣ, ਉਹ ਆਖਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਫੌਜਾਂ ਭੇਜ ਕੇ ਫੜ ਲਈਏ। ਸਾਧ ਸੰਗਤ ਜੀ, ਦੁਨੀਆਂ ਦੀ ਕੋਈ ਵੀ ਫੌਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫੜ ਨਹੀਂ ਸੀ ਸਕਦੀ ਜੀ। ਇਹ ਤੇ ਮਹਾਰਾਜ ਨੇ ਆਪ ਕਲਾ ਵਰਤਾਈ ਜੀ। ਆਗਰੇ ਵਿੱਚ ਸਤਿਗੁਰੂ ਪੰਜਾਂ ਸਿੱਖਾਂ ਸਮੇਤ ਬਾਗ ਵਿੱਚ ਸੱਚੇ ਪਾਤਸ਼ਾਹ ਸੱਜ ਗਏ। ਜਦੋਂ ਮਹਾਰਾਜ ਬਾਗ ਵਿੱਚ ਸੱਜੇ ਤੇ ਸਾਹਮਣੇ ਉਹ ਇੱਕ ਪਸ਼ੂ ਚਰਾਉਣ ਵਾਲਾ ਆ ਰਿਹਾ, ਉਹਦੀ ਗਰੀਬੀ ਕੱਟਣੀ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਲੀਲਾ ਇਸ ਤਰ੍ਹਾਂ ਦੀ ਵਰਤਾਈ, ਉਹਦੀ ਗਰੀਬੀ ਕੱਟਣ ਵਾਸਤੇ ਉਹਦੇ ਰਾਹੀਂ ਆਪਣੀ ਗ੍ਰਿਫਤਾਰੀ ਦਿੱਤੀ ਜੀ। ਉਹਦੇ ਰਾਹੀਂ ਆਪਣੀ ਗ੍ਰਿਫਤਾਰੀ ਸੱਚੇ ਪਾਤਸ਼ਾਹ ਨੇ ਦਿੱਤੀ। ਸਰਕਾਰੀ ਇਨਾਮ ਵੀ ਉਹਨੂੰ ਦਵਾਤਾ, ਆਪਣੇ ਵੱਲੋਂ ਕੀਮਤੀ ਪਦਾਰਥ ਵੀ ਉਹਨੂੰ ਦੇ ਤੇ ਜੀ। ਪਰ ਜੋ ਦਿੱਲੀ ਵਿੱਚ ਹੋਇਆ ਮੈਂ ਆਪਣੇ ਸਮੇਂ ਵਿੱਚ ਰਹਿ ਕੇ ਉਹ ਯਤਨ ਕਰਾਂਗਾ ਸੁਣਾਉਣ ਦਾ ਆਪ ਜੀ ਨੂੰ। ਮਹਾਰਾਜ ਸਾਹਿਬ ਜੀ ਨੂੰ ਦਿੱਲੀ ਲੈ ਗਏ ਜੀ ਤੇ ਆਪ ਜੀ ਨੇ ਇਤਿਹਾਸ ਸਾਰਾ ਤਕਰੀਬਨ ਸੁਣਿਆ ਸੀਗਾ। ਲਗਭਗ ਇੱਕ ਮਹੀਨੇ ਤੋਂ ਵੱਧ ਸਮਾਂ ਕਥਾ ਚੱਲੀ ਸੀਗੀ। ਦਿੱਲੀ ਵਿੱਚ ਜਦੋਂ ਸਤਿਗੁਰੂ ਪਹੁੰਚੇ ਨਾ, ਔਰੰਗਜ਼ੇਬ ਨੇ ਇੱਕੋ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ, ਉਹਦੀ ਇੰਨੀ ਕਿਸਮਤ ਨਹੀਂ ਸੀ ਉਹ ਦੂਜੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ ਜੀ। ਔਰੰਗਜ਼ੇਬ ਦੀ ਇੰਨੀ ਕਿਸਮਤ ਨਹੀਂ ਸੀ, ਇੰਨੀ ਉਹਦੀ ਉਹਦੇ ਭਾਗ ਨਹੀਂ ਸਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਪਹੁੰਚੇ, ਔਰੰਗਜ਼ੇਬ ਆਪਣੇ ਮੁਲਾਣਿਆਂ ਦੇ ਨਾਲ ਸਲਾਹ ਕਰਦਾ ਇਹਨਾਂ ਨੂੰ ਰੱਖਿਆ ਕਿੱਥੇ ਜਾਵੇ। ਤੇ ਮੁਲਾਣੇ ਬੜੇ ਸਾਧ ਸੰਗਤ ਜੀ ਚਲਾਕ ਸਨ, ਕਹਿਣ ਲੱਗੇ ਇੱਕ ਵਾਰੀ ਅਸੀਂ ਗੱਲ ਕਰ ਆਈਏ ਇਹਨਾਂ ਨਾਲ। ਮੁਲਾਣੇ ਸਤਿਗੁਰੂ ਜੀ ਦੇ ਕੋਲ ਪਹੁੰਚੇ, ਸਤਿਗੁਰੂ ਸਾਹਿਬ ਅੱਗੇ ਤਿੰਨ ਸਵਾਲ ਰੱਖੇ ਸਨ। ਪਹਿਲਾ ਸਵਾਲ ਸੀ, ਤੁਹਾਨੂੰ ਮੁਸਲਮਾਨ ਜਗਤ ਵੱਲੋਂ ਬਹੁਤ ਵੱਡਾ ਪੀਰ ਘੋਸ਼ਿਤ ਕਰ ਦਿੰਦੇ ਹਾਂ, ਬਸ ਇੱਕ ਵਾਰ ਤੁਸੀਂ ਕਹਿ ਦਿਓ ਕਿ ਅਸੀਂ ਮੁਸਲਮਾਨ ਬਣਨ ਲਈ ਤਿਆਰ ਹਾਂ। ਸਤਿਗੁਰੂ ਕਹਿਣ ਲੱਗੇ, ਭਾਈ ਤੁਹਾਡਾ ਧਰਮ ਤੁਹਾਨੂੰ ਚੰਗਾ, ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਕਿਸੇ ਦਾ ਵਿਰੋਧ ਨਹੀਂ ਕਰਦੇ, ਤੁਹਾਡਾ ਤੁਹਾਨੂੰ ਚੰਗਾ, ਸਾਡਾ ਸਾਨੂੰ ਚੰਗਾ। ਕਹਿਣ ਲੱਗੇ ਕਰਾਮਾਤ। ਮਹਾਰਾਜ ਕਹਿਣ ਲੱਗੇ, ਆਪਣੀ ਵਡਿਆਈ ਵਾਸਤੇ ਅਸੀਂ ਕਰਾਮਾਤ ਕੋਈ ਨਹੀਂ ਵਿਖਾਉਣੀ। ਕਹਿਣ ਲੱਗੇ, ਆਪਣੇ ਬਚਾਓ ਵਾਸਤੇ ਕਰਾਮਾਤ ਵਿਖਾਉਣੀ ਕਹਿ ਰਿਹਾ। ਤੇ ਸਾਧ ਸੰਗਤ ਤੀਜਾ ਸਵਾਲ ਸੀ ਫਿਰ ਮੌਤ। ਮਹਾਰਾਜ ਕਹਿਣ ਲੱਗੇ, ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਬਾਦਸ਼ਾਹ ਦੀ ਦਿੱਤੀ ਹੋਈ ਮੌਤ ਕਦੀ ਵੀ ਕਿਸੇ ਨੂੰ ਨਹੀਂ ਆ ਸਕਦੀ। ਕਹਿਣ ਲੱਗੇ, ਜੋ ਹੋਣਾ ਪਰਮੇਸ਼ਰ ਦੇ ਹੁਕਮ ਵਿੱਚ ਹੋਣਾ। ਕਹਿਣ ਲੱਗੇ, ਆ ਕੇ ਔਰੰਗਜ਼ੇਬ ਨੂੰ ਦੱਸਿਆ। ਫਿਰ ਵੀ ਮੁਲਾਣੇ ਕਹਿੰਦੇ, ਅਸੀਂ ਇਹਨਾਂ ਨੂੰ ਤਿਆਰ ਕਰ ਲੈਂਦੇ ਹਾਂ। ਤਿਆਰ ਕਰਨ ਵਾਸਤੇ ਦਿੱਲੀ ਵਿੱਚ ਇੱਕ ਐਸੀ ਥਾਂ ਸੀ ਜਿੱਥੇ ਸਵੇਰੇ ਨਹੀਂ ਸੀ ਡਰਦਾ ਕੋਈ ਜਾਂਦਾ ਜੀ, ਤੇ ਇਹਦੇ ਵਿੱਚ ਸ਼ੱਕ ਕੋਈ ਨਹੀਂ। ਹੁਣ ਵੀ ਇਹੋ ਜਿਹੀਆਂ ਥਾਵਾਂ ਉਜਾੜ ਪਈਆਂ, ਗਲਤ ਪੈਸੇ ਨਾਲ ਉਹ ਥਾਵਾਂ ਬਣ ਤੇ ਜਾਂਦੀਆਂ ਪਰ ਵਸਦੀਆਂ ਨਹੀਂ। ਤੇ ਮਹਾਰਾਜ ਸਾਹਿਬ ਬਾਣੀ ਵਿੱਚ ਕਹਿੰਦੇ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ। ਦਿੱਲੀ ਦੇ ਵਿੱਚ ਹਵੇਲੀ ਹੈ ਜਿੱਥੇ ਪ੍ਰੇਤ ਰਹਿੰਦੇ ਜੀ, ਪ੍ਰੇਤ। ਤੇ ਮੁਲਾਣੇ ਕਹਿਣ ਲੱਗੇ, ਪ੍ਰੇਤ ਕਿਸੇ ਨੂੰ ਨਹੀਂ ਛੱਡਦੇ, ਪ੍ਰੇਤ ਜਿਹੜਾ ਉਸ ਹਵੇਲੀ ਵਿੱਚ ਜਾਵੇ ਉਹਨੂੰ ਮਾਰ ਦਿੰਦੇ ਨੇ। ਗੁਰੂ ਜੀ ਨੂੰ ਹਵੇਲੀ ਵਿੱਚ ਭੇਜਾਂਗੇ, ਆਖਾਂਗੇ ਜਾਂ ਧਰਮ ਛੱਡ ਦਿਓ ਜਾਂ ਹਵੇਲੀ ਵਿੱਚ ਜਾ ਕੇ ਬਹਿ ਜਾਓ, ਹਵੇਲੀ ਚ ਬੈਠੋਗੇ ਪ੍ਰੇਤ ਮਾਰਨਗੇ, ਤੇ ਜੇ ਬਾਹਰ ਆਓਗੇ ਤੇ ਤੁਹਾਨੂੰ ਧਰਮ ਤਬਦੀਲ ਕਰਨਾ ਪਏਗਾ। ਸਤਿਗੁਰੂ ਸੱਚੇ ਪਾਤਸ਼ਾਹ ਸ਼ਾਂਤ ਮਹਾਰਾਜ ਨੂੰ ਉਸ ਹਵੇਲੀ ਦੇ ਬਾਹਰ ਲੈ ਗਏ। ਦਿੱਲੀ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਨ ਨਾ, ਉਹਨਾਂ ਵਿੱਚ ਹਾਹਾਕਾਰ ਮੱਚੀ, ਭਾਈ ਪ੍ਰੇਤਾਂ ਵਾਲੀ ਹਵੇਲੀ ਚ ਮਹਾਰਾਜ ਨੂੰ ਬਿਠਾ ਦੇਣ ਲੱਗੇ ਜੀ। ਸਾਰੇ ਇਸ ਗੱਲ ਤੋਂ ਬੜੇ ਚਿੰਤਤ ਦੁਖੀ ਜੀ। ਪੰਜੇ ਸਿੱਖ ਬਾਹਰ ਤੇ ਸਤਿਗੁਰੂ ਨੂੰ ਕੱਲਿਆਂ ਨੂੰ ਹਵੇਲੀ ਵਿੱਚ ਭੇਜ ਦਿੱਤਾ ਜੀ। ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ, ਮਹਾਰਾਜ ਦਾ ਜੀਵਨ ਐਸਾ ਸੀ ਸਾਧ ਸੰਗਤ, ਗੁਰੂ ਤੇਗ ਬਹਾਦਰ ਸਾਹਿਬ ਬਹੁਤੇ ਬਚਨ ਨਹੀਂ ਸੀ ਕਰਦੇ ਹੁੰਦੇ, ਪਰ ਜਦੋਂ ਬੋਲਦੇ ਸਨ ਤਤ ਗੱਲ ਹੀ ਬੋਲਦੇ ਸਨ ਜੀ। ਮਹਾਰਾਜ ਨੇਤਰ ਬੰਦ ਕਰਕੇ ਬੈਠੇ, ਆਪਣੇ ਰਸ ਵਿੱਚ ਬੈਠੇ। ਮੁਲਾਣੇ ਸਾਰੇ ਸਿਪਾਹੀ ਸਭ ਹਵੇਲੀ ਚ ਛੱਡ ਕੇ ਚਲੇ ਗਏ ਆਪੋ ਆਪਣੇ ਘਰੀ, ਸਵੇਰੇ ਆਵਾਂਗੇ ਇਹਨਾਂ ਦਾ ਸਰੀਰ ਮਰਿਆ ਹੋਇਆ ਚੁੱਕ ਕੇ ਲੈ ਜਾਵਾਂਗੇ ਜੀ। ਸਾਧ ਸੰਗਤ ਉਹ ਜਦੋਂ ਸਾਰੇ ਆਪੋ ਆਪਣੇ ਘਰ ਚਲੇ ਗਏ, ਅੱਧੀ ਰਾਤ ਦਾ ਸਮਾਂ, ਜਿਸ ਪ੍ਰੇਤ ਨੂੰ ਸਮਝਦੇ ਸਨ ਵੀ ਉਹ ਮਾਰ ਦੇਗਾ, ਉਹ ਪ੍ਰੇਤ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਪ੍ਰਗਟ ਹੋਇਆ ਜੀ। ਤੇ ਉਹਨੇ ਪਤਾ ਕੀਤਾ, ਪਤਾ ਕੀ, ਜਿਸ ਥੜੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬੈਠੇ ਸੀਗੇ, ਉਹ ਪ੍ਰੇਤ ਦੋਵੇਂ ਹੱਥ ਜੋੜ ਕੇ ਮੱਥਾ ਧਰਤੀ ਤੇ ਰੱਖ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਸਰਕਾਰ ਨੂੰ ਮੱਥਾ ਟੇਕਣ ਲੱਗ ਪਿਆ ਜੀ। ਸਾਡੀ ਨਹੀਂ ਕਿਤੇ ਪਹੁੰਚ ਹੈਗੀ, ਪਰ ਇਹ ਥੋੜੀ ਵੀ ਆਪਾਂ ਹਰ ਗੱਲ ਦਾ ਖੰਡਨ ਹੀ ਕਰੀ ਜਾਈਏ। ਜਦੋਂ ਸਤਿਗੁਰੂ ਬਾਣੀ ਵਿੱਚ ਕਹਿ ਰਹੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਪ੍ਰੇਤ ਵੱਲ ਵੇਖਿਆ ਤੇ ਉਹ ਹੱਥ ਜੋੜ ਕੇ ਪਤਾ ਕੀ ਕਹਿਣ ਲੱਗਾ, ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਬੜਾ ਭਲਾ ਕੀਤਾ, ਜਿੱਥੇ ਤੁਸੀਂ ਵੱਸਦੇ ਹੋ ਨਾ ਆਨੰਦਪੁਰ ਸਾਹਿਬ, ਉੱਥੇ ਸਿੱਖ ਬਾਣੀ ਇੰਨੀ ਪੜ੍ਹਦੇ, ਸਾਡਾ ਜਾ ਕੋਈ ਨਹੀਂ ਹੁੰਦਾ ਨੇੜੇ ਤੇੜੇ, ਅੱਜ ਇੱਥੇ ਆ ਕੇ ਤੁਸੀਂ ਦਰਸ਼ਨ ਦੇ ਤੇ, ਸੱਚੇ ਪਾਤਸ਼ਾਹ ਮੈਂ ਨਿਹਾਲ ਹੋ ਗਿਆ ਤੁਹਾਡੇ ਦਰਸ਼ਨ ਕਰਕੇ। ਸਤਿਗੁਰੂ ਉਹ ਤਾਕਤ ਹੈ, ਗੁਰੂ ਤੇਗ ਬਹਾਦਰ ਸਾਹਿਬ ਉਹ ਸੋਚਦੇ ਸਨ ਪ੍ਰੇਤ ਮਾਰ ਮੁਕਾਏਗਾ, ਜਿਹਨੂੰ ਕਹਿੰਦੇ ਸਨ ਪ੍ਰੇਤ ਮਾਰ ਮੁਕਾਏਗਾ, ਉਹ ਪ੍ਰੇਤ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਹੱਥ ਜੋੜ ਕੇ ਮਹਾਰਾਜ ਨੂੰ ਮੱਥੇ ਟੇਕਣ ਲੱਗ ਪਿਆ ਜੀ। ਸਤਿਗੁਰੂ ਤੁਸੀਂ ਇਸ ਥਾਂ ਤੇ ਮਹਿਮਾਨ ਬਣ ਕੇ ਆਏ ਹੋ ਤੇ ਮੈਂ ਸਾਰੇ ਕੰਮ ਬਾਅਦ ਚੋਂ ਪਹਿਲਾਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਾਧ ਸੰਗਤ ਜੀ, ਬੰਦੇ ਦਾ ਸਰੀਰ ਪੰਜ ਤੱਤਾਂ ਦਾ, ਜਦੋਂ ਬੰਦਾ ਸਰੀਰ ਤੋਂ ਬਾਹਰ ਜਾਂਦਾ ਰੂਹ ਦੇ ਤੱਤ ਬਦਲ ਜਾਂਦੇ ਨੇ। ਪ੍ਰੇਤ ਕਹਿਣ ਲੱਗਾ ਮੈਂ ਪਾਣੀ ਵਾਲੀਆਂ ਚੀਜ਼ਾਂ ਨੂੰ ਹੱਥ ਨਹੀਂ ਲਾ ਸਕਦਾ, ਪਰ ਮੈਂ ਛਕਾਉਣਾ ਤੁਹਾਨੂੰ ਕੁਝ ਚਾਹੁੰਦਾ, ਜੇ ਮੈਂ ਤੁਹਾਨੂੰ ਕੁਝ ਛਕਾਵਾਂ ਤੇ ਤੁਸੀਂ ਛਕੋਗੇ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਅਸੀਂ ਕਿਸੇ ਦੀ ਭਾਵਨਾ ਵੀ ਅਧੂਰੀ ਨਹੀਂ ਰਹਿਣ ਦਿੰਦੇ। ਕਹਿਣ ਲੱਗੇ ਤੂੰ ਵੀ ਕਰ ਲਾ ਆਪਣੀ ਭਾਵਨਾ। ਉਹ ਪਤਾ ਕੀ ਸੋਚਣ ਦੇ ਮੁਲਾਣੇ, ਵੀ ਪ੍ਰੇਤ ਨੇ ਤੇ ਖਤਮ ਕਰਤਾ ਹੋਣਾ ਮਹਾਰਾਜ ਨੂੰ। ਮਹਾਰਾਜ ਕਹਿੰਦੇ ਅਸੀਂ ਕਿਸੇ ਦੀ ਭਾਵਨਾ ਵੀ ਅਧੂਰੀ ਨਹੀਂ ਰਹਿਣ ਦਿੰਦੇ, ਤੂੰ ਵੀ ਕਰ ਲੈ ਆਪਣੀ ਭਾਵਨਾ ਪੂਰੀ। ਸਾਧ ਸੰਗਤ ਤੋਂ ਇਹ ਗੱਲ ਸੁਣ ਕੇ ਉਸ ਥਾਂ ਤੇ ਪਹੁੰਚਿਆ ਜਿੱਥੇ ਬਾਜ਼ਾਰ ਲੱਗਾ ਹੋਇਆ ਸੀਗਾ। ਉਸ ਦੇਸ਼ ਵਿੱਚ ਪਹੁੰਚ ਗਿਆ ਤੇ ਸਤਿਗੁਰੂ ਜੀ ਦੇ ਵਾਸਤੇ ਮੇਵੇ ਤੇ ਗੰਨੇ ਚੂਪਣ ਵਾਸਤੇ ਲੈ ਕੇ ਆਇਆ ਜੀ। ਮਹਾਰਾਜ ਦੇ ਅੱਗੇ ਰੱਖਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੀ ਸਰਕਾਰ ਛਕਣ ਤੇ ਨਾਲੇ ਪੁੱਛਣ। ਮਹਾਰਾਜ ਪੁੱਛਦੇ ਵੀ ਭਾਈ ਤੂੰ ਪ੍ਰੇਤ ਕਿਵੇਂ ਬਣ ਗਿਆ? ਉਹ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਸਾਹਿਬ ਤੁਹਾਡੇ ਤੋਂ ਕਿਹੜੀ ਗੱਲ ਦਾ ਓਹਲਾ ਹੈ? ਕਹਿਣ ਲੱਗਾ ਤੁਹਾਨੂੰ ਸਾਰੀ ਗੱਲ ਦਾ ਪਤਾ ਵੀ ਮੈਂ ਪ੍ਰੇਤ ਕਿਉਂ ਬਣਿਆ, ਫਿਰ ਵੀ ਤੁਸੀਂ ਪੁੱਛਦੇ ਹੋ ਤੇ ਦੱਸ ਦਿੰਦਾ। ਇਹ ਮਕਾਨ ਰਲ ਕੇ ਬਣਾਇਆ ਸੀ ਭਰਾਵਾਂ ਨੇ, ਪਰ ਮੈਂ ਧੱਕੇ ਨਾਲ ਕਾਬਜ ਹੋ ਕੇ ਬੈਠਾ ਸਾਂ। ਕਹਿਣ ਲੱਗੇ ਧਰਮ ਦਾ ਸਹੁੰ ਖਾ ਕੇ ਮੈਂ ਧੱਕੇ ਨਾਲ ਕਾਬਜ ਹੋ ਕੇ ਬੈਠ ਗਿਆ ਤੇ ਜਦੋਂ ਮੈਂ ਮਰਿਆ, ਮਰਨ ਸਮੇਂ ਮੇਰੀ ਸੁਰਤ ਇਸ ਹਵੇਲੀ ਵਿੱਚ ਸੀ, ਘਰ ਵਿੱਚ ਸੀ, ਤੇ ਰੱਬ ਨੇ ਮੈਨੂੰ ਪ੍ਰੇਤ ਬਣਾ ਦਿੱਤਾ। ਕਹਿਣ ਲੱਗੇ ਹੁਣ ਮੈਂ ਇੱਥੇ ਤੁਰਿਆ ਫਿਰਦਾ ਬੜੇ ਚਿਰ ਦਾ, ਕੋਈ ਇੱਥੇ ਰਹਿਣ ਆ ਜੇ ਮੈਂ ਮਰ ਕੇ ਵੀ ਨਹੀਂ ਕਿਸੇ ਨੂੰ ਰਹਿਣ ਦਿੰਦਾ ਇੱਥੇ। ਕਹਿਣ ਲੱਗਾ ਤੇ ਮਹਾਰਾਜ ਦੀ ਬਾਣੀ ਦੇ ਪੰਕਤੀ ਦਾਸ ਨੇ ਪਹਿਲਾਂ ਹੀ ਬੇਨਤੀ ਕਰਤੀ ਸੀ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਕਰੈ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ। ਮਰਨ ਸਮੇਂ ਜੇ ਘਰ ਮਕਾਨ ਵਿੱਚ ਧਿਆਨ ਹੋ ਗਿਆ, ਮਹਾਰਾਜ ਕਹਿੰਦੇ ਪ੍ਰੇਤ ਬਣ ਕੇ ਉਹ ਮਕਾਨਾਂ ਵਿੱਚ ਤੁਰਿਆ ਫਿਰੇਗਾ ਜੀ। ਬਸ ਉਹ ਪ੍ਰੇਤ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਮੇਰਾ ਉਧਾਰ ਕਰ ਦਿਓ। ਸਤਿਗੁਰੂ ਨੇ ਇੱਕ ਲੀਲਾ ਵਰਤਾਈ ਜੀ, ਬਾਹਰ ਜਿਹੜੇ ਸਿੱਖ ਸਨ ਨਾ ਪੰਜ, ਉਹਨਾਂ ਵਿੱਚੋਂ ਇੱਕ ਸਿੱਖ ਦੇ ਅੰਦਰ ਸ਼ੰਕਾ ਪੈਦਾ ਹੋ ਗਿਆ ਵੀ ਮਹਾਰਾਜ ਉੱਤੇ ਔਰੰਗਜ਼ੇਬ ਨੇ ਜ਼ੁਲਮ ਕਰਨੇ ਤੇ ਮਹਾਰਾਜ ਵਿੱਚ ਤਾਕਤ ਨਹੀਂ ਹੈਗੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਉਹਨਾਂ ਦੇ ਕਹੇ ਅਨੁਸਾਰ ਸਾਰੇ ਕੰਮ ਕਰੀ ਜਾਂਦੇ। ਜੇ ਉਹਨਾਂ ਹਵੇਲੀ ਚ ਬਿਠਾਇਆ, ਮਹਾਰਾਜ ਹਵੇਲੀ ਵਿੱਚ ਬੈਠ ਗਏ ਨੇ। ਮਹਾਰਾਜ ਨੇ ਸਾਤ ਸੰਗਤ ਦੀ ਖੇਡ ਕੀ ਵਰਤਾਈ, ਗੰਨਾ ਚੂਪਦਿਆਂ ਚੂਪਦਿਆਂ ਇੱਕ ਛਿੱਲ ਬਾਹਰ ਨੂੰ ਸੁੱਟੀ ਹਵੇਲੀ ਦੇ, ਇੱਕ ਪ੍ਰੇਤ ਨੂੰ ਦਿੱਤੀ ਤੇ ਜਦੋਂ ਪ੍ਰੇਤ ਨੇ ਉਹ ਮਹਾਰਾਜ ਦਾ ਛਕਿਆ ਹੋਇਆ ਗੰਨਾ ਆਪ ਛਕਿਆ ਨਾ ਤੇ ਭਾਈ ਸੰਤੋਖ ਸਿੰਘ ਜੀ ਕਮਾਲ ਕਰਦੇ, ਉਹ ਕਹਿੰਦੇ ਸਾਧ ਸੰਗਤ ਭਾਵਨਾ ਰੱਖਿਆ ਕਰੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ। ਜਦੋਂ ਸਤਿਗੁਰੂ ਨੇ ਦਿੱਤਾ ਪ੍ਰਸ਼ਾਦ, ਪ੍ਰੇਤ ਨੇ ਜਦੋਂ ਜਿਸ ਤਰੀਕੇ ਨਾਲ ਉਹਨੇ ਛਕਣਾ ਸੀ ਜਦੋਂ ਉਹਨੇ ਉਹਨੂੰ ਮੁੱਖ ਵਿੱਚ ਪਾਇਆ ਤੇ ਸਾਧ ਸੰਗਤ ਜੀ ਤਤਕਾਲ ਹੀ ਉਹ ਮੁਕਤ ਹੋ ਗਿਆ ਉਸੇ ਵੇਲੇ ਜੀ, ਤਤਕਾਲ ਮੁਕਤ ਹੋ ਗਿਆ। ਆਪਾਂ ਗੁਰੂ ਸਾਹਿਬ ਨੂੰ ਕੀ ਸਮਝਿਆ ਆ ਜੀ? ਸਾਡੇ ਵੀਰ ਜਦੋਂ ਸ਼ਹਾਦਤ ਦੇ ਪ੍ਰਸੰਗ ਸੁਣਾਉਂਦੇ ਤੇ ਸੱਚੀ ਗੱਲ ਹੈ, ਮਹਾਰਾਜ ਨੂੰ ਇੱਕ ਛੋਟੀ ਜਿਹੀ ਹਸਤੀ ਬਣਾ ਕੇ ਪੇਸ਼ ਕਰ ਦਿੰਦੇ ਜੀ, ਵੀ ਜਿਵੇਂ ਗੁਰੂ ਵਿੱਚ ਕੋਈ ਗੱਲ ਹੀ ਨਹੀਂ ਹੈ ਜੀ। ਆਮ ਮਨੁੱਖ ਵੀ ਆਪਣੇ ਸਾਧ ਸੰਗਤ ਦੀ ਕਈ ਯਤਨ ਕਰਦਾ, ਉਹ ਤੇ ਆਮ ਮਨੁੱਖ ਤੋਂ ਵੀ ਠਾਂ ਕਰ ਦਿੰਦੇ ਪੈਰਾਂ ਜੀ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਪਹਿਲਾਂ ਪ੍ਰੇਤ ਦਾ ਉਧਾਰ ਕੀਤਾ ਜੀ, ਤੇ ਪ੍ਰੇਤ ਦਾ ਉਧਾਰ ਤੇ ਹੋ ਗਿਆ। ਉਧਰੋਂ ਜਿਹੜੀ ਛਿੱਲ ਸੀ ਨਾ ਦੂਜੀ, ਬਾਹਰ ਇੱਕ ਸਿੱਖ ਜਿਹੜਾ ਫੁਰਨਾ ਬਣਾ ਰਿਹਾ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਕੋ ਜਾਂ ਤਾਕਤ ਮੁੱਕ ਗਈ ਜਾਂ ਗੱਲ ਕੀ ਹੈ, ਮਹਾਰਾਜ ਕਰ ਕੁਝ ਨਹੀਂ ਰਹੇ। ਸਾਧ ਸੰਗਤ ਡਰਦੇ ਰਹਿਣਾ ਚਾਹੀਦਾ ਧਰਮ ਦੇ ਰਸਤੇ ਤੇ। ਉਹ ਪੰਜ ਸਿੱਖ ਕਿੰਨੇ ਪਿਆਰੇ ਸਨ, ਪਰ ਪੰਜਾਂ ਵਿੱਚੋਂ ਵੀ ਇੱਕ ਦੇ ਅੰਦਰ ਇਹੋ ਜਿਹਾ ਫੁਰਨਾ ਪੈਦਾ ਹੋ ਗਿਆ ਜੀ। ਇਹਦਾ ਮਤਲਬ ਮਾੜਾ ਫੁਰਨਾ, ਮਾੜੀ ਸੋਚ, ਮਾੜੀ ਵਿਚਾਰ ਕਿਸੇ ਸਮੇਂ ਵੀ ਕਿਸੇ ਦੇ ਅੰਦਰ ਵੀ ਪੈਦਾ ਹੋ ਸਕਦੀ ਹੈ ਜੀ। ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ, ਇਹਨਾਂ ਮਾੜੀਆਂ ਸੋਚਾਂ ਤੋਂ ਬਚਾ ਕੇ ਰੱਖਣ ਤੇ ਸਦਾ ਹੀ ਸਤਿਗੁਰੂ ਦੇ ਉੱਤੇ ਸ਼ਰਧਾ ਬਣੀ ਰਹੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਕਲਾ ਕੀ ਵਰਤਾਈ ਵੀ ਉਹ ਜਿਹੜਾ ਸਿੱਖ ਸੀ ਨਾ ਜਿਹਨੇ ਸ਼ੰਕਾ ਕੀਤਾ, ਛਿੱਲ ਡਿੱਗੀ ਉਹਦੇ ਕੋਲ ਜਾ ਕੇ, ਤੇ ਉਹਨੇ ਕਿਹੜਾ ਅੱਗੇ ਜ਼ਿੰਦਗੀ 'ਚ ਕਦੀ ਗੰਨਾ ਨਹੀਂ ਵੇਖਿਆ ਜੀ। ਪਰ ਸਾਧ ਸੰਗਤ ਮਹਾਰਾਜ ਨੇ ਕਲਾ ਐਸੀ ਵਰਤਾਈ, ਉਹਦਾ ਜੀ ਕਰੇ ਵੀ ਮੈਂ ਚੁੱਕ ਕੇ ਛਕ ਲਵਾਂ। ਜਦੋਂ ਉਹਨੇ ਚੁੱਕ ਕੇ ਛਕਿਆ ਉਹਦੇ ਵਿੱਚ ਇੰਨੀ ਤਾਕਤ ਆ ਗਈ ਵੀ ਜਿਵੇਂ ਮਾਨੋ ਹਜ਼ਾਰ ਸੂਰਜ ਉਹਦੇ ਅੰਦਰ ਹੀ ਪ੍ਰਵੇਸ਼ ਕਰ ਗਏ ਹੁਣ ਜੀ, ਇੰਨੀ ਤਾਕਤ ਆ ਗਈ ਜੀ। ਉਧਰੋਂ ਦਿਨ ਚੜਿਆ ਤੇ ਜਦੋਂ ਦਿਨ ਚੜਿਆ ਨਾ, ਮੁਲਾਣੇ ਸਿਪਾਹੀ ਲੈ ਕੇ ਆਏ ਬੇ ਗੁਰੂ ਜੀ ਦਾ ਸਰੀਰ ਕੱਢ ਕੇ ਲੈ ਕੇ ਜਾਣਾ, ਪ੍ਰੇਤ ਨੇ ਮਾਰ ਦਿੱਤਾ ਹੋਏਗਾ। ਤੇ ਜਦੋਂ ਸਿਪਾਹੀਆਂ ਨੇ ਅੰਦਰ ਜਾ ਕੇ ਹਵੇਲੀ ਦੇ ਵੇਖਿਆ, ਗੁਰੂ ਤੇਗ ਬਹਾਦਰ ਸਾਹਿਬ ਨੇਤਰ ਬੰਦ ਕਰਕੇ ਐ ਸ਼ਾਂਤ ਚਿੱਤ ਹੋ ਕੇ ਬੈਠੇ ਨੇ ਜੀ। ਉਹ ਵੇਖਣ ਵੀ ਉਹ ਪ੍ਰੇਤ ਤੇ ਛੱਡਦਾ ਹੀ ਨਹੀਂ ਸੀ ਕਿਸੇ ਨੂੰ, ਪਰ ਇਹ ਨਹੀਂ ਪਤਾ ਵੀ ਰਾਤ ਦਾ ਉਹ ਪ੍ਰੇਤ ਹੀ ਨਹੀਂ ਇੱਥੇ ਰਿਹਾ ਜੀ। ਮਹਾਰਾਜ ਨੇ ਤੇ ਉਹਨੂੰ ਵੀ ਤਾਰ ਦਿੱਤਾ ਜੀ ਸੱਚੇ ਪਾਤਸ਼ਾਹ ਨੇ। ਜਦੋਂ ਬਾਹਰ ਆਏ, ਉਹ ਜਿਸ ਨੇ ਛਕਿਆ ਸੀ ਨਾ ਗੰਨਾ, ਉਹ ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਮੈਨੂੰ ਹੁਕਮ ਕਰੋ। ਕਹਿਣ ਲੱਗਾ, ਔਰੰਗਜ਼ੇਬ ਦੀਆਂ ਕੁੱਲਾਂ ਗਰਕ ਕਰਕੇ ਰੱਖ ਦਿਆਂਗਾ। ਇਹ ਜਿੰਨੇ ਤੁਰਕ ਧੱਕਾ ਕਰ ਰਹੇ ਨੇ, ਜ਼ੋਰ ਕਰ ਰਹੇ ਨੇ, ਸਤਿਗੁਰੂ ਉਹਨਾਂ ਸਾਰਿਆਂ ਨੂੰ ਮਾਰ ਕੇ ਖਤਮ ਕਰਕੇ ਉਸ ਥਾਂ ਤੇ ਸੁੱਟ ਕੇ ਆਵਾਂਗਾ ਜਿੱਥੇ ਕਦੀ ਉਹਨਾਂ ਸੋਚਿਆ ਨਹੀਂ ਹੋਏਗਾ, ਉਹਨਾਂ ਦੇ ਪਰਿਵਾਰ ਵਾਲੇ ਵੀ ਨਹੀਂ ਲੱਭ ਸਕਣਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਿੱਖ ਵੱਲ ਵੇਖ ਕੇ ਨਾ, ਤੇ ਸਤਿਗੁਰੂ ਨੇ ਕੀਤਾ ਪਤਾ ਕੀ, ਗੁਰੂ ਵਿੱਚ ਬੜੀ ਤਾਕਤ ਹੈ। ਮਹਾਰਾਜ ਨੇ ਸਿੱਖ ਦੀ ਬਾਂਹ ਫੜ ਲਈ ਜੀ, ਜਿਹੜਾ ਸਿੱਖ ਕਹਿ ਰਿਹਾ ਸੀ, ਤਾਕਤ ਵਿਖਾ ਰਿਹਾ ਸੀ। ਇਹ ਸਾਰੀਆਂ ਗੱਲਾਂ ਸੁਣ ਕੇ ਪੜ੍ਹ ਕੇ ਮਹਿਸੂਸ ਹੁੰਦਾ ਹੈ ਵੀ ਸਤਿਗੁਰੂ ਦੀ ਜਿਹੜੀ ਤਾਕਤ ਹੈ ਨਾ, ਉਹ ਸਤਿਗੁਰੂ ਹੀ ਜਰ ਸਕਦੇ, ਦੂਜਾ ਕੋਈ ਨਹੀਂ ਜਰ ਸਕਦਾ ਜੀ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਮਾਣ ਮਹੱਤਾ ਤੇਜ ਆਪਣਾ ਆਪ ਜਰ, ਦੂਜਾ ਕੋਈ ਨਹੀਂ ਜਰ ਸਕਦਾ ਜੀ। ਸਾਧ ਸੰਗਤ, ਮਹਾਰਾਜ ਨੇ ਉਹਦੀ ਫੜੀ ਬਾਂਹ ਤੇ ਬਾਂਹ ਫੜ ਕੇ ਪੁਆਇੰਟ ਨੱਪਤਾ ਸਤਿਗੁਰੂ ਨੇ ਉਹਦਾ ਜੀ। ਬਸ ਜਦੋਂ ਮਹਾਰਾਜ ਨੇ ਉਹਦੀ ਬਾਂਹ ਨੱਪੀ ਨਾ ਜੀ, ਤੇ ਫਿਰ ਖੁਸ਼ ਹੋ ਕੇ ਉਹਦੇ ਵੱਲ ਵੇਖ ਕੇ ਮਹਾਰਾਜ ਕਹਿਣ ਲੱਗੇ, ਜਾ ਸਿੱਖਾ, ਜੋ ਤੇਰੇ ਚਿੱਤ ਵਿੱਚ ਫੁਰਨਾ ਆਉਂਦਾ ਉਹ ਕਰ ਲੈ, ਜਾ ਜੇ ਔਰੰਗਜ਼ੇਬ ਨੂੰ ਮਾਰਨਾ ਤੇ ਹੁਣੇ ਮਾਰ ਆ। ਕਹਿਣ ਲੱਗੇ, ਪਰ ਉਹ ਜਿਹੜੀ ਬਾਂਹ ਨੱਪੀ ਸੀ ਨਾ, ਇਸ ਇਹ ਕੰਮ ਵਿੱਚ ਮਹਾਰਾਜ ਨੇ ਉਹਦੀ ਸਾਰੀ ਤਾਕਤ ਖਿੱਚ ਲਈ ਦੀ। ਜਿਵੇਂ ਨਿੰਬੂ ਨਚੋੜਿਆ ਜਾਂਦਾ ਨਾ ਸੰਗਤ ਜੀ, ਤੇ ਬਾਅਦ ਚੋਂ ਖਾਲੀ ਹੋ ਜਾਂਦਾ, ਫਿਰ ਨਹੀਂ ਉਹ ਰਸ ਕੱਢਦਾ ਜੀ। ਬਸ ਮਹਾਰਾਜ ਨੇ ਫੜ ਕੇ ਨਚੋੜ ਦਿੱਤੀ ਜੀ ਤਾਕਤ। ਸਿੱਖ ਦੇ ਨੇਤਰ ਭਰ ਆਏ, ਕਹਿਣ ਲੱਗਾ, ਸਤਿਗੁਰੂ ਮੇਰੇ ਵਿੱਚ ਸ਼ੰਕਾ ਪੈਦਾ ਹੋ ਗਿਆ ਸੀ ਵੀ ਤੁਹਾਡੇ ਵਿੱਚ ਤਾਕਤ ਕੋਈ ਨਹੀਂ। ਸੱਚੀ ਗੱਲ ਇਹ ਹੈ, ਜਦੋਂ ਆਪ ਜੀ ਦਾ ਛਿੱਲੜ ਭੇਜਿਆ ਹੋਇਆ ਛਕਿਆ, ਉਹ ਛਕ ਕੇ ਇੰਨੀ ਤਾਕਤ ਆ ਗਈ, ਹੁਣ ਤੁਸੀਂ ਕਹਿੰਦੇ ਉਹ ਕਰਕੇ ਵਿਖਾ, ਤੇ ਇੱਕ ਮਹਾਰਾਜ ਬਾਂਹ ਨੱਪਣ ਨਾਲ ਸਾਰੀ ਤਾਕਤ ਤੁਸੀਂ ਵਾਪਸ ਕਰ ਲਈ ਹੈ, ਲੈ ਲਈ ਹੈ, ਹੁਣ ਤੇ ਸਤਿਗੁਰੂ ਕੁਝ ਵੀ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ, ਸਿੱਖਾ ਜੇ ਸਾਡੇ ਛੁੱਟੇ ਹੋਏ ਛਿੱਲੜ ਛਕਣ ਨਾਲ ਤੇਰੇ ਵਿੱਚ ਇੰਨੀ ਤਾਕਤ ਆ ਸਕਦੀ ਹੈ, ਤੂੰ ਤੇ ਕਹਿਣ ਲੱਗੇ ਸਾਗਰ ਆ, ਗੁਰੂ ਵਾਹਿਗੁਰੂ ਤੂੰ ਤੇ ਕਹਿਣ ਲੱਗੇ ਘੜਾ ਆ, ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮੁੰਦਰ ਵਿੱਚ ਰਲਾਇਆ ਹੋਇਆ। ਕਹਿਣ ਲੱਗੇ, ਪਰ ਕਹਿਣ ਲੱਗੇ ਸਭ ਕੁਝ ਕਰਕੇ ਵਿਖਾਵਾ ਕਰਕੇ ਹੀ ਨਹੀਂ ਵੱਡੇ ਬਣ ਜਾਈਦਾ। ਮਹਾਰਾਜ ਕਹਿਣ ਲੱਗੇ, ਉਹ ਔਰੰਗਜ਼ੇਬ ਦੀਆਂ ਜੜ੍ਹਾਂ ਉਵੇਂ ਪੁੱਟੀਆਂ ਨਹੀਂ ਜਾਣੀਆਂ ਇਹਨਾਂ ਤੁਰਕਾਂ ਦੀਆਂ, ਤੁਸੀਂ ਬਸ ਵੇਖਣਾ ਹੀ ਹੈ ਸਾਰਾ ਕੁਝ। ਕਹਿਣ ਲੱਗੇ, ਔਰੰਗਜ਼ੇਬ ਦੇ ਕੋਲ ਸਤਿਗੁਰੂ ਨੂੰ ਲੈ ਕੇ ਗਏ। ਉਸ ਦਿਨ ਔਰੰਗਜ਼ੇਬ ਨੇ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ। ਉਹਦੇ ਤੋਂ ਬਾਅਦ ਸਾਰੀ ਜ਼ਿੰਦਗੀ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ ਜੀ, ਕਿਉਂਕਿ ਉਹਦੀ ਇੰਨੀ ਕਿਸਮਤ ਹੀ ਨਹੀਂ, ਉਹਦੇ ਭਾਗ ਹੀ ਨਹੀਂ ਵੀ ਉਹ ਮਹਾਰਾਜ ਦੇ ਦਰਸ਼ਨ ਕਰੇ ਜੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਕੋਲ ਪਹੁੰਚੇ, ਸਤਿਗੁਰੂ ਕਹਿੰਦੇ, ਭਾਈ ਬਾਦਸ਼ਾਹਾਂ ਨੂੰ ਫਕੀਰਾਂ ਨਾਲ ਕੀ ਕੰਮ ਪੈ ਗਿਆ ਜੀ। ਕਹਿਣ ਲੱਗਾ ਜੀ, ਜੇ ਤੁਸੀਂ ਫਕੀਰ ਹੋ ਤੇ ਮੈਂ ਤੁਹਾਨੂੰ ਮੁਸਲਮਾਨ ਜਗਤ ਦਾ ਵੱਡਾ ਪੀਰ ਬਣਾਉਣਾ ਚਾਹੁੰਦਾ, ਮੇਰੀ ਆਸ ਹੈ ਹਰ ਪਾਸੇ ਮੁਸਲਮਾਨ ਵਿਖਣ, ਹਰ ਪਾਸੇ ਤੁਰਕ ਵਿਖਣ। ਮਹਾਰਾਜ ਕਹਿੰਦੇ, ਭਾਈ ਐਸਾ ਨਹੀਂ ਹੋ ਸਕਦਾ। ਕਹਿੰਦਾ ਜੀ ਕਿਉਂ? ਮਹਾਰਾਜ ਕਹਿੰਦੇ, ਜੇ ਹਰ ਪਾਸੇ ਤੁਰਕ ਹੀ ਹੋਣੇ ਸੀ ਤੇ ਫਿਰ ਹਿੰਦੂਆਂ ਘਰ ਪੈਦਾ ਹੀ ਕੋਈ ਨਾ ਹੁੰਦਾ। ਕਹਿਣ ਲੱਗੇ, ਇਹ ਰੱਬ ਦੀ ਰਜ਼ਾ ਹੈ। ਕਹਿਣ ਲੱਗਾ ਜੀ ਨਹੀਂ। ਸਤਿਗੁਰੂ ਕਹਿਣ ਲੱਗੇ, ਤੈਨੂੰ ਇੱਕ ਪਰਮੇਸ਼ਰ ਦੀ ਮਰਜ਼ੀ ਵਿਖਾਈਏ। ਕਹਿਣ ਲੱਗਾ, ਵਿਖਾਓ। ਸਤਿਗੁਰੂ ਕਹਿਣ ਲੱਗੇ, 40 ਮਣ ਕਾਲੀਆਂ ਮਿਰਚਾਂ ਲੈ ਕੇ ਆ ਜੀ। ਤੇ ਸਾਧ ਸੰਗਤ, 40 ਮਣ ਕਾਲੀਆਂ ਮਿਰਚਾਂ 200 ਕਿਲੋ ਕਾਲੀ ਮਿਰਚ ਬਣ ਜਾਂਦੀ ਜੀ। ਤੇ ਤੁਹਾਨੂੰ ਪਤਾ ਕਾਲੀ ਮਿਰਚ ਦਾ ਭਾਰ ਕਿੰਨਾ ਹੁੰਦਾ ਜੀ? ਇੱਕ ਦਾ ਜੀ 200 ਕਿਲੋ ਕਾਲੀਆਂ ਮਿਰਚਾਂ ਦੇ ਵਿੱਚ ਤੁਸੀਂ ਹਿਸਾਬ ਲਾਓ
ਵੀ ਉਹ ਕਿੰਨੀਆਂ ਬੋਰੀਆਂ ਇਕੱਠੀਆਂ ਹੋ ਗਈਆਂ ਹੋਣਗੀਆਂ ਜੀ, ਹੌਲੀਆਂ ਹੁੰਦੀਆਂ ਭਾਰ 'ਚ ਜੀ, 40 ਮਣ ਕਾਲੀ ਮਿਰਚ ਮਹਾਰਾਜ ਕਹਿਣ ਲੱਗੇ ਲੈ ਕੇ ਆ। ਔਰੰਗਜ਼ੇਬ ਕਹਿੰਦਾ ਠੀਕ ਹੈ, 40 ਮਣ ਕਾਲੀਆਂ ਮਿਰਚਾਂ ਲਿਆਂਦੀਆਂ। ਤੇ ਉਹਦੇ ਤੋਂ ਬਾਅਦ ਸਤਿਗੁਰੂ ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਹੁਣ ਲੱਕੜਾਂ ਦਾ ਢੇਰ ਇਕੱਠਾ ਕਰ, ਤੇ ਕਹਿਣ ਲੱਗੇ ਅੱਗ ਲਾ ਕੇ ਉਹਦੇ ਵਿੱਚ ਇਹ ਸਾਰੀਆਂ ਪਵਾ। ਕਹਿਣ ਲੱਗੇ ਤੇ 8 ਪੈਰ ਅੱਗ ਬਣਨੀ ਚਾਹੀਦੀ ਮਿਰਚਾਂ ਲਾ ਕੇ, ਤੇ ਸੜ ਕੇ ਸਵਾਹ ਹੋ ਜਾਣੀਆਂ ਚਾਹੀਦੀਆਂ ਜੀ। 8 ਪੈਰ 24 ਘੰਟੇ ਕਾਲੀਆਂ ਮਿਰਚਾਂ ਸੜਦੀਆਂ ਰਹੀਆਂ, ਤੇ ਜਦੋਂ ਐ ਠੰਡੀਆਂ ਹੋ ਗਈਆਂ ਨਾ ਰਾਖ ਬਣ ਗਈ। ਤੇ ਔਰੰਗਜ਼ੇਬ ਕਹਿੰਦਾ ਜੀ ਤੁਹਾਨੂੰ ਕਿਹਾ ਸੀ ਸਵਾਲ ਦਾ ਜਵਾਬ ਦਿਓ, ਤੁਸੀਂ ਦਿੱਤਾ ਕਿਉਂ ਨਹੀਂ? ਮਹਾਰਾਜ ਕਹਿਣ ਲੱਗੇ ਸਵਾਲ ਦਾ ਜਵਾਬ ਹੀ ਦੇਣ ਲੱਗੇ ਆ, ਆ ਹੁਣ ਜਿਹੜੀ ਮਿਰਚਾਂ ਦੀ ਰਾਖ ਹੈ ਨਾ ਇਹਨੂੰ ਛਾਨਣੀ ਲਵਾ, ਛਾਣ। ਸਾਧ ਸੰਗਤ ਮਿਰਚਾਂ ਦੀ ਰਾਖ ਨੂੰ ਛਾਨਣੀ ਲਵਾਈ ਗਈ। ਜਦੋਂ ਛਾਣੀਆਂ ਗਈਆਂ ਸਾਰੀ ਰਾਖ ਨੂੰ ਪਹਿਲਾਂ ਮਲਿਆ ਗਿਆ ਚੰਗੀ ਤਰ੍ਹਾਂ ਜੀ, ਛਾਨਣੀ ਲਾ ਕੇ ਜਦੋਂ ਸਾਰੀ ਰਾਖ ਛਾਣੀ ਗਈ ਨਾ ਤੇ 3 ਕਾਲੀਆਂ ਵਿੱਚੋਂ ਨਿਕਲ ਆਈਆਂ ਜੀ। ਮਹਾਰਾਜ ਸਾਹਿਬ ਕਹਿਣ ਲੱਗੇ ਇਹਨਾਂ ਨੂੰ ਵੀ ਕੁੱਟ ਕੇ ਵੇਖ ਲਓ। ਕਹਿਣ ਲੱਗੇ ਮਲ ਕੇ ਵੇਖ ਲਓ, ਉਹ ਮਲੀਆਂ ਨਹੀਂ ਗਈਆਂ, ਉਵੇਂ ਛਾਨਣੀ ਚ ਪਈਆਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਔਰੰਗਜ਼ੇਬ ਵੇਖ ਲਾ। ਕਹਿਣ ਲੱਗਾ ਜੀ ਇਹ ਕੀ ਹੈ? ਮਹਾਰਾਜ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਇਹ ਖੁਦਾ ਦੀ ਇੱਛਾ, ਖੁਦਾ ਦੀ ਮਰਜ਼ੀ, ਰੱਬ ਦੀ ਮਰਜ਼ੀ ਹੈ। ਕਹਿਣ ਲੱਗਾ ਜੀ ਉਹ ਕਿਵੇਂ? ਮਹਾਰਾਜ ਕਹਿੰਦੇ ਤੂੰ ਕਹਿੰਦਾ ਸਾਂ 2 ਤੋਂ 1 ਕਰ ਦੇਣਾ। ਮਹਾਰਾਜ ਕਹਿੰਦੇ ਮਿਰਚਾਂ ਕਿੰਨੀਆਂ ਬਚੀਆਂ? ਕਹਿਣ ਲੱਗਾ 3। ਮਹਾਰਾਜ ਕਹਿੰਦੇ ਖੁਦਾ ਦੀ ਰੱਬ ਦੀ ਮਰਜ਼ੀ ਹੈ, ਤੂੰ 2 ਤੋਂ 1 ਕਰਨਾ ਚਾਹੁੰਦਾ ਪਰ ਰੱਬ 2 ਤੋਂ 3 ਕਰਨਾ ਚਾਹੁੰਦਾ। ਕਹਿਣ ਲੱਗੇ ਮਹਾਰਾਜ ਕਹਿੰਦੇ ਤੀਸਰਾ ਵੀ ਆਉਣ ਵਾਲਾ ਹੈ, ਤੇ ਸਾਧ ਸੰਗਤ ਅਸੀਂ ਖਾਲਸਾ ਕਰਿਓ ਤੀਸਰਾ ਪੰਥ ਨਿਰਾਲਾ। ਮਹਾਰਾਜ ਸਾਹਿਬ ਲਿਖਦੇ ਜੀ, ਮਹਾਰਾਜ ਕਹਿੰਦੇ ਉਹ ਰਿਤ ਤੀਜਾ ਵੀ ਆਉਣ ਵਾਲਾ, ਤੂੰ 2 ਖਤਮ ਕਰ ਰਿਹਾ। ਕਹਿਣ ਲੱਗੇ ਯਾਦ ਰੱਖ ਤੇਰੇ ਖਤਮ ਕੀਤਿਆਂ ਕੁਝ ਨਹੀਂ ਆਉਣਾ। ਕਹਿਣ ਲੱਗਾ ਜੀ ਕੈਦ ਚ ਪਾ ਦਿਓ। ਤੇ ਸਾਧ ਸੰਗਤ ਜਿਹੜੀ ਗੱਲ ਦਾਸ ਬੋਲ ਰਿਹਾ ਸੀਗਾ, ਦੁਨੀਆਂ ਦੀ ਕੋਈ ਇਹੋ ਜਿਹੀ ਕੈਦ ਨਹੀਂ ਬਣੀ ਜਿਹੜੀ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕੈਦ ਕਰ ਸਕੇ ਜੀ। ਫਿਰ ਗੱਲ ਧਿਆਨ ਨਾਲ ਸਰਵਣ ਕਰਿਓ, ਇਹ ਜਦੋਂ ਆਪਾਂ ਬੋਲਦੇ ਹਾਂ ਨਾ, ਕਥਾ ਕਰਦੇ ਜਾਂ ਸੁਣਦੇ, ਦੱਸਣ ਵਾਸਤੇ ਸਾਨੂੰ ਉਹਨਾਂ ਸ਼ਬਦਾਂ ਨੂੰ ਵਰਤਣਾ ਪੈਂਦਾ, ਪਰ ਉਹ ਸੱਚ ਪੁੱਛੀਏ ਤੇ ਗੁਰੂ ਸਾਹਿਬ ਦੀ ਹਸਤੀ ਵਾਸਤੇ ਉਹ ਸ਼ਬਦ ਪੂਰੇ ਫਿੱਟ ਨਹੀਂ ਹੁੰਦੇ ਜੀ। ਦੁਨੀਆਂ ਵਿੱਚ ਇਹੋ ਜਿਹੀ ਕੋਈ ਕੈਦ ਨਹੀਂ ਬਣੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਕਰ ਸਕੇ। ਉਹ ਕਿਉਂ? ਮਹਾਰਾਜ ਪਹਿਲੇ ਦਿਨ ਕੈਦ 'ਚ ਬੈਠੇ, ਤੇ ਸੱਚੇ ਪਾਤਸ਼ਾਹ ਜਦੋਂ ਪਹਿਲੇ ਦਿਨ ਕੈਦ 'ਚ ਬੈਠੇ ਨਾ, ਉਹਨਾਂ ਬਿਠਾਇਆ ਆਪਣੇ ਵੱਲੋਂ, ਤੇ ਦਿੱਲੀ ਦਾ ਇੱਕ ਸਿੱਖ ਸਤਿਗੁਰੂ ਕੋਲ ਆਇਆ, ਅੰਦਰ ਗਿਆ। ਔਰੰਗਜ਼ੇਬ ਨੇ ਅਜੇ ਮਨਾਹੀ ਨਹੀਂ ਸੀ ਕੀਤੀ ਵੀ ਇਹਨਾਂ ਨੂੰ ਮਿਲੇ ਕੋਈ ਨਾ, ਐਸੀ ਉਹਨੇ ਕੋਈ ਗੱਲ ਨਹੀਂ ਸੀ ਅਜੇ ਕੀ। ਦਿੱਲੀ ਦਾ ਇੱਕ ਸਿੱਖ ਆਇਆ, ਕਹਿਣ ਲੱਗਾ ਸਤਿਗੁਰੂ ਬੜੀ ਭਾਵਨਾ ਸੀ, ਤੁਸੀਂ ਘਰ ਵਿੱਚ ਆਓ ਤੇ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ। ਆਪ ਜੀ ਹੁਣ ਇੱਥੇ ਬੈਠੇ ਹੋ ਤੇ ਮੈਂ ਆਪ ਜੀ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦਾ, ਜੇ ਤੁਸੀਂ ਹੁਕਮ ਕਰੋ। ਭਾਵਨਾ ਤੇ ਮੇਰੀ ਇਹ ਸੀ ਵੀ ਤੁਸੀਂ ਘਰ ਆਓ ਤੇ ਘਰ ਛਕਾਵਾਂ, ਪਰ ਜੇ ਤੁਸੀਂ ਆਖੋ ਤੇ ਪ੍ਰਸ਼ਾਦਾ ਇੱਥੇ ਲੈ ਆਈਏ ਤੁਹਾਡੇ ਵਾਸਤੇ। ਕੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਸਿੱਖਾ ਅਸੀਂ ਕਿਸੇ ਦੀ ਭਾਵਨਾ ਅਧੂਰੀ ਨਹੀਂ ਰਹਿਣ ਦਿੰਦੇ। ਮਹਾਰਾਜ ਕਹਿਣ ਲੱਗੇ ਪ੍ਰਸ਼ਾਦਾ ਇੱਥੇ ਨਾ ਲਿਆਈ, ਕੱਲ ਨੂੰ ਤੇਰੇ ਘਰ ਆ ਕੇ ਪ੍ਰਸ਼ਾਦਾ ਛਕਾਂਗੇ ਜੀ। ਮਹਾਰਾਜ ਉਹ ਕਿਵੇਂ? ਮਹਾਰਾਜ ਕਹਿੰਦੇ ਬਸ ਤੂੰ ਆਪਣੇ ਗੁਰੂ ਤੇ ਭਰੋਸਾ ਰੱਖ, ਕੱਲ ਤੇਰੇ ਘਰ ਆ ਕੇ ਪ੍ਰਸ਼ਾਦਾ ਛਕਾਂਗੇ। ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਾਂ ਦੇ ਦਿੱਤਾ। ਮਹਾਰਾਜ ਕਹਿੰਦੇ 1 ਪੈਰ ਜਦੋਂ ਦਿਨ ਚੜ੍ਹੇ ਦਾ ਹੋ ਜਾਏਗਾ ਨਾ ਤੇਰੇ ਘਰ ਪਹੁੰਚ ਜਾਵਾਂਗੇ। ਸਿੱਖ ਆਪਣੇ ਘਰ ਗਿਆ, ਉਹਨੇ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਪਤਨੀ ਮੰਨਦੀ ਥੋੜੀ ਸੀ। ਪਤਨੀ ਕਹਿਣ ਲੱਗੀ ਇਹ ਕਿਵੇਂ ਹੋ ਸਕਦਾ, ਉਹ ਤੇ ਕੈਦ ਚ ਬੈਠੇ ਨੇ। ਕਹਿਣ ਲੱਗਾ ਨਹੀਂ ਭਗਵਾਨੇ, ਮੇਰੀ ਭਾਵਨਾ ਨੂੰ ਵੇਖ ਕੇ ਗੁਰੂ ਸਾਹਿਬ ਨੇ ਕਿਹਾ ਕੋਈ ਨੀ ਤੇਰੇ ਘਰ ਆਵਾਂਗੇ ਤੇ ਸਤਿਗੁਰੂ ਆਉਣਗੇ। ਤੇ ਫਿਰ ਮੇਰੀ ਬੇਨਤੀ ਚ ਗੁਰਮੁਖੋ, ਕਿਤੇ ਭੁੱਲ ਭੁਲੇਖੇ ਗੁਰੂ ਨੂੰ ਵਿਅਕਤੀ ਨਾ ਸਮਝ ਬੈਠੇ ਹੋ ਜੀ, ਭੁੱਲ ਭੁਲੇਖੇ ਵੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ, ਜਦੋਂ ਦਿਨ ਦਾ ਇੱਕ ਪਹਿਰ ਚੜਿਆ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਵਿੱਚ ਜਿੱਥੇ ਉਸ ਸਿੱਖ ਦਾ ਘਰ ਸੀਗਾ, ਐਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਸ ਸਿੱਖ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਖਲੋ ਗਏ ਜੀ। ਆਸੇ ਪਾਸੇ ਸੰਗਤਾਂ ਵੇਖਿਆ ਵੀ ਮਹਾਰਾਜ ਤੇ ਕੈਦ ਵਿੱਚ ਉਹਨਾਂ ਬਿਠਾਇਆ ਤੇ ਇਹ ਇੱਥੇ ਨੇ। ਮਹਾਰਾਜ ਨੇ ਉਹਦੇ ਘਰ ਪ੍ਰਸ਼ਾਦਾ ਛਕਿਆ, ਉਹਦੇ ਘਰ ਬਹੁਤ ਸੰਗਤ ਇਕੱਠੀ ਹੋ ਗਈ। ਉਧਰੋਂ ਇੱਕ ਮੁਲਾਣੇ ਨੇ ਵੇਖ ਲਿਆ, ਉਸੇ ਵੇਲੇ ਔਰੰਗਜ਼ੇਬ ਬਾਦਸ਼ਾਹ ਕੋਲ ਗਿਆ। ਕਹਿਣ ਲੱਗਾ ਆਪਾਂ ਗੁਰੂ ਨੂੰ ਕੈਦ ਚ ਪਾਇਆ, ਪਰ ਦਰੋਗਾ ਉਹਨਾਂ ਦੇ ਨਾਲ ਰਲ ਗਿਆ, ਉਹ ਤੇ ਪੈਸੇ ਲੈ ਰਿਹਾ ਉਹਨਾਂ ਕੋਲੋਂ, ਤੇ ਗੁਰੂ ਸਾਹਿਬ ਬਾਹਰ ਵਿਚਰ ਰਹੇ ਨੇ। ਔਰੰਗਜ਼ੇਬ ਨੇ ਦਰੋਗੇ ਨੂੰ ਸੱਦਿਆ, ਕਹਿਣ ਲੱਗਾ ਇਹ ਕੀ ਕਹਿ ਰਿਹਾ ਵੀ ਤੂੰ ਗੁਰੂ ਜੀ ਨੂੰ ਸਿੱਖਾਂ ਦੇ ਘਰ ਜਾਣ ਦਿੱਤਾ? ਦਰੋਗਾ ਕਹਿਣ ਲੱਗਾ ਜੀ ਨਹੀਂ, ਮੈਂ ਹੁਣੇ ਜੇਲ੍ਹ ਖਾਨੇ ਵਿੱਚੋਂ ਆਇਆ, ਕੈਦ ਖਾਨੇ ਚੋਂ ਆਇਆ, ਗੁਰੂ ਜੀ ਦੇ ਲਾਗੇ ਪੰਜ ਸਿਪਾਹੀ ਖਲੋਤੇ ਨੇ ਪੈਰਾਂ ਰੱਖ ਕੇ। ਕਹਿਣ ਲੱਗਾ ਉਹ ਉੱਥੋਂ ਕਿਤੇ ਵੀ ਨਹੀਂ ਗਏ, ਤੇ ਫਿਰ ਵੀ ਉਹਨੇ ਤਾੜਨਾ ਕੀਤੀ, ਵੇਖੀ ਕਿਤੇ ਚਲੇ ਨਾ ਜਾਣ। ਤੇ ਸਾਧ ਸੰਗਤ ਮੁਲਾਣੇ ਨੂੰ ਵੀ ਆਖਿਆ ਵੀ ਤੂੰ ਵੀ ਧਿਆਨ ਰੱਖੀ। ਇਧਰੋਂ ਮਹਾਰਾਜ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਦੇ, ਤੇ ਉਸੇ ਸਿੱਖ ਦਾ ਗਵਾਂਢੀ ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਕਿਰਪਾ ਕਰਿਓ, ਤੇ ਮੇਰੀ ਵੀ ਬੜੀ ਇੱਛਾ ਸੀਗੀ ਕੱਲ ਨੂੰ ਮੇਰੇ ਘਰ ਆ ਕੇ ਪ੍ਰਸ਼ਾਦਾ ਛਕਿਓ। ਸਤਿਗੁਰੂ ਕਹਿਣ ਲੱਗੇ ਭਾਈ ਕੱਲ ਨੂੰ ਅਸੀਂ ਤੇਰੇ ਘਰ ਵੀ ਆਵਾਂਗੇ ਜੀ। ਉਧਰੋਂ ਉਹ ਤਿਆਰ ਹੋ ਗਿਆ ਜੀ ਚੈੱਕ ਕਰਨ ਵਾਸਤੇ, ਸਾਰਾ ਧਿਆਨ ਰੱਖਣ ਵਾਸਤੇ। ਜਦੋਂ ਅਗਲਾ ਦਿਨ ਚੜਿਆ ਨਾ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਸ ਸਿੱਖ ਦੇ ਘਰ ਪਹੁੰਚ ਗਏ। ਉਹ ਮੁਲਾਣਾ ਫਿਰ ਭੱਜਿਆ ਔਰੰਗਜ਼ੇਬ ਕੋਲ ਗਿਆ, ਕਹਿਣ ਲੱਗਾ ਹੁਣੇ ਦੋਨੋਂ ਦਿਸ਼ਾਵਾਂ ਵਿੱਚ ਬੰਦੇ ਭੇਜੋ, ਦਰੋਗੇ ਨੂੰ ਵੀ ਇੱਥੇ ਸੱਦੋ। ਦੋਵੇਂ ਦਿਸ਼ਾਵਾਂ ਚ ਬੰਦੇ ਭੇਜੇ, ਤੇ ਸਾਧ ਸੰਗਤ ਜਿਹੜੇ ਕੈਦ ਖਾਨੇ ਵੱਲ ਗਏ ਉਹ ਕੀ ਵੇਖਦੇ, ਸਤਿਗੁਰੂ ਉੱਥੇ ਬੈਠੇ ਨੇ, ਤੇ ਜਿਹੜੇ ਸਿੱਖ ਦੇ ਘਰ ਵਾਲੇ ਪਾਸੇ ਗਏ ਉਹ ਕਹਿਣ ਬਾਦਸ਼ਾਹ ਨਹੀਂ ਗੁਰੂ ਜੀ ਕੈਦ ਵਿੱਚ ਨਹੀਂ, ਉਹ ਸਿੱਖ ਦੇ ਘਰ ਵਿੱਚ ਹਨ ਜੀ। ਉਹ ਕਹਿੰਦੇ ਨਹੀਂ ਸਿੱਖ ਦੇ ਘਰ ਨਹੀਂ ਹੋ ਸਕਦੇ, ਉੱਥੇ ਕੈਦ ਖਾਨੇ ਚ ਬੈਠੇ ਨੇ। ਔਰੰਗਜ਼ੇਬ ਮੱਥੇ ਨੂੰ ਹੱਥ ਮਾਰੇ, ਇੱਕ ਵਿਅਕਤੀ ਦੋ ਦੋ ਥਾਵਾਂ ਤੇ ਕਿਵੇਂ ਹੋ ਸਕਦਾ ਜੀ, ਗੁਰੂ ਸਾਹਿਬ ਤੇ ਬਹੁਤ ਵੱਡੇ ਨੇ, ਇਹੋ ਜਿਹੀਆਂ ਕਲਾ ਤੇ ਗੁਰੂ ਸਾਹਿਬ ਦੇ ਸਿੱਖਾਂ ਵਿੱਚ ਵਰਤ ਜਾਂਦੀਆਂ ਜੀ, ਮਹਾਰਾਜ ਦੇ ਸਿੱਖਾਂ ਵਿੱਚ ਇਹ ਕਲਾ ਵਰਤ ਜਾਂਦੀ ਜੀ। ਫਿਰ ਵੀ ਉਹਨੇ ਆਖਿਆ, ਕਹਿਣ ਲੱਗਾ ਧਿਆਨ ਰੱਖ ਕਿਤੇ ਕੈਦ ਵਿੱਚੋਂ ਚਲੇ ਹੀ ਨਾ ਜਾਣ ਜੀ। ਤੇ ਅੰਮ੍ਰਿਤ ਵੇਲੇ ਮੁਲਾਣਾ ਕੀ ਵੇਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜਮਨਾ ਦੇ ਕੰਢੇ ਤੇ ਇਸ਼ਨਾਨ ਵੀ ਕਰਦੇ ਨੇ, ਤੇ ਉੱਥੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਨੇ। ਅੰਮ੍ਰਿਤ ਵੇਲੇ ਵੀ ਪਹਿਰੇ ਲਵਾਏ ਗਏ, ਤੇ ਕੀ ਵੇਖਿਆ ਜਾਂਦਾ ਸੀ, ਸਤਿਗੁਰੂ ਜਮਨਾ ਦੇ ਕੰਢੇ ਤੇ ਵੀ ਹੁੰਦੇ ਸੀ ਤੇ ਸਤਿਗੁਰੂ ਕੈਦ ਵਿੱਚ ਵੀ ਹੁੰਦੇ ਸਨ ਜੀ, ਉੱਥੇ ਵੀ ਬੈਠੇ ਹੁੰਦੇ ਸੀ। ਤੇ ਜਿਹੜੀ ਮੈਂ ਦਾਸ ਬੇਨਤੀ ਆਰੰਭਤਾ ਤੇ ਕਰ ਚੁੱਕੇ ਹਾਂ, ਗੁਰਮੁਖੋ ਦੁਨੀਆਂ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੀ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਕੈਦ ਕਰ ਸਕੇ ਜੀ, ਗੁਰੂ ਤੱਕ ਤੇ ਪਹੁੰਚ ਹੀ ਨਹੀਂ ਹੈਗੀ, ਸਤਿਗੁਰ ਪੁਰਖ ਅਗੰਮ ਹੈ, ਸਤਿਗੁਰੂ ਨੂੰ ਕੌਣ ਕੈਦ ਕਰ ਸਕਦਾ, ਸਤਿਗੁਰੂ ਆਜ਼ਾਦ ਹਸਤੀ ਨੇ। ਦਰੋਗਾ ਵੇਖਦਾ ਹੁੰਦਾ ਸੀਗਾ ਮਹਾਰਾਜ ਦੇ ਨੇਤਰ ਬੰਦ ਹੋਣੇ, ਹਰ ਵਕਤ ਭਜਨ ਵਿੱਚ ਰਹਿਣਾ ਜੀ। ਇੱਕ ਦਿਨ ਫਿਰ ਦਰੋਗੇ ਨੇ ਹੱਥ ਜੋੜ ਕੇ ਸਤਿਗੁਰੂ ਨੂੰ ਬੇਨਤੀ ਕਰ ਦਿੱਤੀ, ਸਤਿਗੁਰੂ ਕਿਰਪਾ ਕਰਿਓ, ਕੋਈ ਕਹਿੰਦਾ ਤੁਸੀਂ ਉਸ ਗਲੀ ਵਿੱਚ ਗਏ, ਕੋਈ ਕਹਿੰਦਾ ਤੁਸੀਂ ਉਸ ਗਲੀ ਵਿੱਚ ਗਏ, ਕੋਈ ਕਹਿੰਦਾ ਤੁਸੀਂ ਜਮਨਾ ਦੇ ਕੰਢੇ ਤੇ ਰੋਜ਼ ਇਸ਼ਨਾਨ ਕਰਦੇ ਹੋ, ਪਰ ਮੈਨੂੰ ਪਤਾ ਤੁਸੀਂ ਇੱਥੇ ਬੈਠੇ ਹੁੰਦੇ ਹੋ, ਇੱਕ ਕਿਰਪਾ ਕਰਿਓ ਇੱਥੋਂ ਕਿਤੋਂ ਚਲੇ ਨਾ ਜਾਇਓ। ਕਹਿਣ ਲੱਗੇ ਮਹਾਰਾਜ ਕਹਿੰਦੇ ਦਰੋਗੇ ਕੋਈ ਸਾਨੂੰ ਕੈਦ ਨਹੀਂ ਕਰ ਸਕਦਾ, ਪਰ ਕਹਿਣ ਲੱਗੇ ਇੱਕ ਗੱਲ ਚੇਤਾ ਰੱਖ, ਇਥੋਂ ਜੇ ਭਜਣਾ ਹੁੰਦਾ ਕਿਤੇ ਜਾਣਾ ਹੁੰਦਾ ਤਾਂ ਅਸੀਂ ਕਦੀ ਇੱਥੇ ਆਉਂਦੇ ਹੀ ਨਾ ਕਹਿਣ ਲੱਗੇ। ਅਸੀਂ ਆਪਣੀ ਮਰਜ਼ੀ ਨਾਲ ਬੈਠੇ ਹਾਂ, ਸਾਨੂੰ ਕੋਈ ਕੁਝ ਕਰ ਨਹੀਂ ਸਕਦਾ। ਕਹਿਣ ਲੱਗਾ ਬਸ ਕਿਰਪਾ ਕਰਿਓ ਮੇਰੀ ਨੌਕਰੀ ਨਾ ਜਾਏ। ਮਹਾਰਾਜ ਕਹਿੰਦੇ ਇੱਥੇ ਵੀ ਰਵਾਂਗੇ ਬਾਹਰ ਵੀ ਵਿਚਰਾਂਗੇ, ਤੇਰੀ ਨੌਕਰੀ ਵੀ ਨਹੀਂ ਜਾਣ ਦੇਵਾਂਗੇ ਜੀ। ਦਰੋਗਾ ਤੇ ਇੱਥੋਂ ਤੱਕ ਇੱਕ ਸ਼ਰਧਾਲੂ ਹੋ ਗਿਆ। ਇੱਕ ਦਿਨ ਮਹਾਰਾਜ ਨੂੰ ਬੇਨਤੀ ਕਰਨ ਲੱਗਾ, ਸਤਿਗੁਰੂ ਤੁਸੀਂ ਕਿਰਪਾ ਕਰੋ ਸਾਡੇ ਨਾਲ ਚੱਲੋ, ਜਿਸ ਦੇਸ਼ ਵਿੱਚ ਕਹੋਗੇ ਅਸੀਂ ਉਸ ਦੇਸ਼ ਵਿੱਚ ਜਾਣ ਨੂੰ ਤਿਆਰ ਹਾਂ, ਛੱਡੋ ਖਹਿੜਾ ਔਰੰਗਜ਼ੇਬ ਦੀ ਕੈਦ ਦਾ। ਮਹਾਰਾਜ ਕਹਿੰਦੇ ਨਾ ਭਾਈ, ਇਹਨਾਂ ਦੀਆਂ ਜੜ੍ਹਾਂ ਨਹੀਂ ਪੁੱਟੀਆਂ ਜਾਣੀਆਂ। ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀਗਾ ਬਾਬਰ ਨੂੰ, ਬਾਬਰ ਤੇਰੀ ਕੁੱਲ ਵਿੱਚ ਰਾਜ ਰਹੇਗਾ, ਪਰ ਜਦੋਂ ਕੁੱਲ ਤੇਰੀ ਅਨਿਆਈ ਹੋ ਜਾਏਗੀ ਨਾ, ਤੇ ਸਿਰ ਦੇ ਕੇ ਵੀ ਰਾਜ ਲੈਣਾ ਪਿਆ ਤੇ ਵਾਪਸ ਲੈ ਲਾਂਗੇ। ਕਹਿਣ ਲੱਗੇ ਮਹਾਰਾਜ ਕਹਿੰਦੇ ਇਹ ਅਨਿਆਮ ਬੜਾ ਕਰਨ ਲੱਗ ਪਏ ਨੇ। ਸਤ ਸੰਗਤ, ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਸਤਿਗੁਰੂ ਦੇ ਸਿੱਖਾਂ ਨੂੰ ਸ਼ਹੀਦ ਕਰਨ ਦਾ ਉਹਨਾਂ ਫੁਰਨਾ ਬਣਾਇਆ, ਪਰ ਉਹਦੇ ਤੋਂ ਪਹਿਲਾਂ ਅਨੰਦਪੁਰ ਸਾਹਿਬ ਤੋਂ ਸਿੱਖ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ, ਮਹਾਰਾਜ ਦਾ ਹਾਲ ਲੈ ਕੇ ਜਾਣਾ ਮੈਂ। ਮਹਾਰਾਜ ਦਰੋਗੇ ਨੂੰ ਦੱਸਦੇ, ਦਰੋਗੇ ਬਾਹਰ ਬਾਜ਼ਾਰ ਵਿੱਚ ਇਸ ਰੰਗ ਦੇ ਕੱਪੜੇ ਪਾਏ ਨੇ, ਇੱਕ ਸਿੱਖ ਤੁਰਿਆ ਫਿਰਦਾ, ਉਹ ਸਾਡੇ ਦਰਸ਼ਨ ਕਰਨਾ ਚਾਹੁੰਦਾ, ਤੂੰ ਉਹਨੂੰ ਸਾਡੇ ਕੋਲ ਲੈ ਕੇ ਆ। ਸਾਧ ਸੰਗਤ, ਦਰੋਗਾ ਲੈ ਕੇ ਆਇਆ। ਜਦੋਂ ਉਹਨੇ ਮਹਾਰਾਜ ਨੂੰ ਉੱਥੇ ਬੈਠਾ ਵੇਖਿਆ, ਸਿੱਖ ਬੜਾ ਬੈਰਾਗੀ ਹੋਇਆ। ਮਹਾਰਾਜ ਆਨੰਦਪੁਰ ਸਾਹਿਬ ਵਿੱਚ ਸੰਦੇਸ਼ਾ ਲੈ ਕੇ ਜਾਣਾ, ਕੀ ਸੰਦੇਸ਼ਾ ਲੈ ਕੇ ਜਾਵਾਂ? ਸਤਿਗੁਰੂ ਕਹਿਣ ਲੱਗੇ, ਭਾਈ ਦਰੋਗੇ ਨੂੰ ਆਖਿਆ ਕਲਮ ਤੇ ਦਵਾਤ ਫੜ। ਉਹਨੇ ਕਲਮ ਤੇ ਦਵਾਤ ਫੜੀ, ਕਾਗਜ਼ ਫੜਿਆ, ਮਹਾਰਾਜ ਸਾਹਿਬ ਨੇ ਸਲੋਕ ਲਿਖਾਏ। ਸਾਧ ਸੰਗਤ ਜੀ, ਉੱਥੇ ਆ ਜਿਹੜੇ ਭੋਗ ਦੇ ਸਲੋਕ ਜਿਹੜੇ ਆਪਾਂ ਕਹਿੰਦੇ ਹਾਂ ਨਾ, ਸਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਥਕੀਨ, ਮਹਾਰਾਜ ਸਾਹਿਬ ਨੇ ਉੱਥੇ ਫਿਰ ਉਸ ਥਾਂ ਤੇ ਬੈਠ ਕੇ ਉਚਾਰਨ ਕੀਤੇ ਸਨ ਜਿੱਥੇ ਸਲੋਕ ਆਇਆ ਨਾ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਹਾਰਾਜ ਕਹਿੰਦੇ ਸਿੱਖਾ ਸਾਡੀ ਮਾਤਾ ਨੂੰ ਇਹ ਸਲੋਕ ਸੁਣਾ ਦੀ। ਕਹਿਣ ਲੱਗੇ ਮਾਤਾ ਨਾਨਕੀ ਜੀ ਨੂੰ, ਉਹ ਬਹੁਤ ਚਿੰਤਾ ਕਰਦੇ ਨੇ, ਉਹਨਾਂ ਨੂੰ ਦੱਸ ਦਿਓ ਚਿੰਤਾ ਕਰਨ ਦੀ ਲੋੜ ਨਹੀਂ, ਸੰਸਾਰ ਦੇ ਮਾਰਗ ਤੇ ਥਿਰ ਰਹਿਣ ਵਾਲਾ ਕੋਈ ਵੀ ਨਹੀਂ ਹੈਗਾ। ਕਹਿਣ ਲੱਗੇ ਮਹਾਰਾਜ ਨੇ ਸਾਰੇ ਸਲੋਕ ਲਿਖਾਏ, ਤੇ ਮੈਂ ਜਦੋਂ ਇਹ ਪ੍ਰਸੰਗ ਦੀ ਕਥਾ ਹੋਈ ਉਦੋਂ ਵੀ ਬੇਨਤੀ ਕੀਤੀ ਸੀ, ਸਾਧ ਸੰਗਤ ਸਾਰੀ ਧਰਤੀ ਵੇਚ ਦਿਓ ਤੇ ਜਿੰਨੇ ਪੈਸੇ ਇਕੱਠੇ ਹੋਣਗੇ, ਆਪਾਂ ਕਹੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸਲੋਕ ਦਾ ਮੁੱਲ ਦੇ ਦਿੱਤਾ ਜਾਏਗਾ, ਸਾਰੀ ਧਰਤੀ ਵੇਚ ਦਿਓ, ਪੈਸੇ ਇਕੱਠੇ ਕਰ ਲਓ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰੇ ਹੋਏ ਇੱਕ ਸਲੋਕ ਦਾ ਮੁੱਲ ਨਹੀਂ ਤੇ ਦਿੱਤਾ ਜਾ ਸਕਦਾ ਜੀ। ਮਹਾਰਾਜ ਕਹਿੰਦੇ ਬੱਚੇ ਪੜ੍ਹਨਗੇ ਉਹਨਾਂ ਨੂੰ ਸਿੱਖਿਆ ਮਿਲੇਗੀ, ਬਜ਼ੁਰਗ ਪੜ੍ਹਨਗੇ ਉਹਨਾਂ ਨੂੰ ਸਿੱਖਿਆ ਮਿਲੇਗੀ, ਨੌਜਵਾਨ ਪੜ੍ਹਨਗੇ ਉਹਨਾਂ ਨੂੰ ਸਿੱਖਿਆ ਮਿਲੇਗੀ। ਮਹਾਰਾਜ ਸਾਹਿਬ ਨੇ ਸਲੋਕ ਲਿਖ ਕੇ ਭੇਜੇ ਤੇ ਤਿੰਨ ਸਿੱਖਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ। ਭਾਈ ਦਿਆਲਾ ਜੀ ਜਿਹੜੇ ਬਜ਼ੁਰਗ ਸਨ, ਤੇ ਬਾਹਰ ਚੌਂਕ ਦੇ ਵਿੱਚ ਲਿਆ ਕੇ ਸਤਿਗੁਰੂ ਸਾਹਿਬ ਦੇ ਸਾਹਮਣੇ ਸਾਧ ਸੰਗਤ ਉਸ ਸਿੱਖ ਨੂੰ ਆਲੂ ਦੀ ਤਰ੍ਹਾਂ ਉਬਾਲਿਆ ਗਿਆ ਸੀਗਾ ਜੀ। ਜਿਹੜਾ ਆਪਾਂ ਤਸਵੀਰਾਂ ਵੇਖਦੇ ਹਾਂ ਨਾ ਵੀ ਉਹ ਚਿਹਰਾ ਬਾਹਰ ਹੈ, ਇਸ ਤਰ੍ਹਾਂ ਨਹੀਂ ਸੀ ਹੋਇਆ। ਭਾਈ ਦਿਆਲਾ ਜੀ ਨੂੰ ਅੰਦਰ ਬਿਠਾਉਣ ਲੱਗੇ, ਭਾਈ ਦਿਆਲਾ ਜੀ ਨੇ ਸਤਿਗੁਰੂ ਅੱਗੇ ਅਰਦਾਸ ਕੀਤੀ, ਸਤਿਗੁਰੂ ਕਿਰਪਾ ਕਰਿਓ ਸਿੱਖੀ ਕੇਸਾਂ ਸਵਾਸਾਂ ਤੱਕ ਨਿਭੇ, ਬਾਣੀ ਪੜ੍ਹਦਾ ਰਵਾਂ। ਸਾਡੇ ਵਿੱਚ ਬਾਣੀ ਪੜ੍ਹਨ ਦਾ ਟ੍ਰੈਂਡ ਬੜਾ ਘੱਟਦਾ ਜਾ ਰਿਹਾ, ਕੋਈ ਬਾਣੀ ਪੜ੍ਹ ਕੇ ਰਾਜੀ ਨਹੀਂ। ਪਹਿਲੇ ਸਿੱਖ ਉਹਨਾਂ ਦਾ ਜੀਵਨ ਪੜ੍ਹੀਏ, ਉਹਨਾਂ ਨੇਮ ਰੱਖਿਆ ਹੁੰਦਾ ਸੀਗਾ ਇਸ ਮਹੀਨੇ ਇੰਨੇ ਪਾਠ ਆਪਾਂ ਚੌਪਈ ਸਾਹਿਬ ਦੇ ਕਰਨੇ, ਇੰਨੇ ਵਾਰ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ, ਇੰਨੀ ਵਾਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਨਾ, ਇੰਨੀ ਵਾਰੀ ਆਸਾ ਦੀ ਵਾਰ ਦਾ ਜਾਪ ਕਰਨਾ। ਇਹਦੇ ਨਾਲ ਕੀ ਸੀ, ਭਾਵੇਂ ਬਦੋ ਰੁੱਟੀ ਬੰਦਾ ਲੱਗਾ ਰਹਿੰਦਾ ਸੀ ਪਰ ਗੁਰਬਾਣੀ ਦਾ ਅਭਿਆਸ ਕਰਦਾ ਰਹਿੰਦਾ ਸੀਗਾ ਜੀ। ਤੇ ਹੁਣ ਮਾਫ ਕਰਿਓ, ਨਿਤ ਨੇਮ ਵੀ ਕਰਨਾ ਹੁੰਦਾ ਤੇ ਬੰਦਾ ਘੜੀ ਵੇਖਦਾ ਛੇਤੀ ਛੇਤੀ ਸਮਾਂ ਲੰਘਦੇ ਜੀ। ਬਹੁਤ ਸਾਰਾ ਜਿਹੜਾ ਜੀਵਨ ਹੈ ਨਾ ਉਹ ਫੋਰਮੈਲਟਿਡ ਬਣ ਚੁੱਕਿਆ, ਸਤਿਗੁਰੂ ਨਾਲ ਜਿਹੜੇ ਸਿੱਖ ਗਏ ਸਨ ਉਹ ਫੋਰਮੈਲਿਟੀਡ ਸਿੱਖ ਨਹੀਂ ਸੀ ਹੈਗੇ ਜੀ, ਵੀ ਫੋਰਮੈਲਿਟੀ ਕਰ ਲਈ ਬਸ ਠੀਕ ਹੈ। ਮਹਾਰਾਜ ਬਾਣੀ ਨਾ ਵਿਸਰੇ, ਸਤਿਗੁਰੂ ਨੇ ਆਸ਼ੀਰਵਾਦ ਦਿੱਤਾ, ਬਿਠਾਇਆ ਦੇਗ ਵਿੱਚ, ਤੇ ਸਾਧ ਸੰਗਤ ਭਾਈ ਦਿਆਲਾ ਜੀ ਦਾ ਐ ਸਰੀਰ ਅੰਦਰ ਨੱਪ ਕੇ ਉੱਤੇ ਸਾਧ ਸੰਗਤ ਢੱਕਣ ਰੱਖ ਕੇ ਪੱਥਰ ਰੱਖ ਦਿੱਤਾ ਗਿਆ ਸੀ, ਭਾਰ ਪਾ ਦਿੱਤਾ ਗਿਆ ਸੀ, ਪਰ ਬਲ ਦੇ ਅੱਗ ਦੇ ਭਾਂਬੜਾਂ ਵਿੱਚੋਂ ਗੁਰੂ ਕੀ ਬਾਣੀ ਦੇ ਜਾਪ ਦੀ ਆਵਾਜ਼ ਆਉਂਦੀ ਰਹੀ ਸੀਗੀ ਜੀ। ਪਾਠ ਦੀ ਸੰਪੂਰਨਤਾ ਹੀ ਹੋਈ, ਬਿਲਕੁਲ ਸ਼ਾਂਤੀ ਹੋ ਗਈ। ਜਦੋਂ ਬਾਹਰ ਕੱਢਿਆ ਗੁਰੂ ਕੇ ਸਿੱਖ ਨੂੰ, ਤੇ ਸਾਧ ਸੰਗਤ ਬਹੁਤ ਸਾਰਾ ਜਿਹੜਾ ਮਾਸ ਸੀ ਉਹ ਉਤਰ ਚੁੱਕਾ ਸੀ। ਹੁਣ ਵੇਖਿਆ ਜਾਵੇ ਬਾਬਾ ਦਿਆਲਾ ਜੀ ਦੇ ਸਰੀਰ ਦਾ ਕੀ ਬਣਿਆ ਜੀ, ਇਹਦੇ ਬਾਰੇ ਸਾਨੂੰ ਕੋਈ ਬਹੁਤਾ ਖਾਸ ਜਾਣਕਾਰੀ ਨਹੀਂ ਮਿਲਦੀ, ਪਰ ਸਰੀਰ ਨੂੰ ਉਬਾਲ ਦਿੱਤਾ ਗਿਆ ਚੰਗੀ ਤਰ੍ਹਾਂ। ਸਤਿਗੁਰੂ ਖੁਸ਼ ਹੋਏ ਜੀ ਉਦੋਂ। ਮਹਾਰਾਜ ਨੇ ਸ਼ਬਦ ਵਰਤਿਆ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਤੇ ਮਾਫ ਕਰਿਓ, ਆਪਾਂ ਨਿਤਨੇਮ ਵੀ ਨਾ ਕਰੀਏ ਜੀ। ਕਈ ਪ੍ਰੇਮੀ ਜਿਹੜੇ ਨਿਤਨੇਮ ਵੀ ਨਹੀਂ ਕਰਦੇ, ਤੇ ਕੀ ਮਹਾਰਾਜ ਵੇਖ ਕੇ ਕਹਿੰਦੇ ਹੋਣਗੇ ਵੀ ਧੰਨ ਸਿੱਖੀ। ਸਤਿਗੁਰੂ ਕਦੀ ਇਹ ਸ਼ਬਦ ਨਹੀਂ ਬੋਲਣਗੇ ਜੀ ਵੀ ਧੰਨ ਸਿੱਖੀ ਜੀ। ਮਹਾਰਾਜ ਗੁਰੂ ਵੇਖੋ, ਗੱਲਾਂ ਕਰ ਲੈਣੀਆਂ, ਤਰਕ ਕਰ ਲੈਣੀ ਬੜੀ ਸੌਖੀ ਹੈ, ਸਿੱਖੀ ਦੇ ਰਸਤੇ ਤੇ ਤੁਰਨਾ ਬੜਾ ਔਖਾ। ਸਾਰੇ ਕੰਮ ਛੱਡ ਦਿਓ, ਜਿਹੜਾ ਪੰਜ ਬਾਣੀਆਂ ਦਾ ਗੁਰੂ ਸਾਹਿਬ ਨੇ ਜਾਪ ਆਖਿਆ ਉਹ ਕਿੰਨੇ ਕੁ ਕਰਦੇ ਨੇ ਜੀ, ਤੇ ਜੇ ਗੱਲਾਂ ਸੁਣ ਲਈਏ ਤੇ ਐਂ ਲੱਗਦਾ ਵੀ ਸਿੱਖੀ ਦਾ ਪਹਾੜ ਹੀ ਇਹਨਾਂ ਥੰਭ ਲਿਆ ਜੀ। ਉਹਨਾਂ ਨੂੰ ਵੇਖ ਕੇ ਧੰਨ ਸਿੱਖੀ ਨਹੀਂ ਮਹਾਰਾਜ ਨੇ ਆਖਣਾ ਜੀ। ਤਿੰਨ ਵਾਰ ਸਤਿਗੁਰੂ ਨੇ ਸ਼ਬਦ ਵਰਤਿਆ, ਤੇ ਨਾਲ ਭਾਈ ਸਤੀ ਦਾਸ ਜੀ ਤੇ ਭਾਈ ਮਤੀ ਦਾਸ ਜੀ। ਮਤੀ ਦਾਸ ਜੀ ਨੂੰ ਆਰੇ ਨਾਲ ਚੇਰ ਦਿੱਤਾ ਗਿਆ ਜੀ। ਤੁਸੀਂ ਆ ਗੁਰਮੁਖ ਪਿਆਰੇ ਮੇਰੇ ਸਾਹਮਣੇ ਬੈਠੇ, ਗੁਰਮੁਖਾਂ ਦੇ ਘਰ ਲੱਕੜ ਦਾ ਕੰਮ ਚੱਲ ਰਿਹਾ, ਤੇ ਅਸੀਂ ਗਏ ਵੈਸੇ ਸਹਿਜ ਸੁਭਾਅ, ਲੱਕੜ ਵਿੱਚ ਆਰਾ ਚੱਲ ਰਿਹਾ ਸੀਗਾ, ਉਹ ਆਰੀ ਫੇਰ ਰਿਹਾ ਸੀਗਾ, ਤੇ ਮੈਂ ਆਪਣੀ ਸੁਰਤ ਵਿੱਚ ਜਾ ਕੇ ਤੇ ਭਾਈ ਮਤੀ ਦਾਸ ਜੀ ਨੂੰ ਬਾਰ ਬਾਰ ਮੱਥਾ ਟੇਕ ਰਿਹਾ ਸਾਂ। ਧੰਨੋ ਬਾਬਾ ਮਤੀ ਦਾਸ ਜੀ, ਲੱਕੜ ਦੇ ਦੋ ਟੁਕੜੇ ਹੋ ਗਏ, ਤੁਹਾਡੇ ਸਰੀਰ ਦੇ ਵੀ ਦੋ ਟੋਟੇ ਹੋ ਗਏ ਜੀ। ਤੇ ਸਾਧ ਸੰਗਤ ਦੋ ਟੁਕੜੇ ਕੀਤੇ, ਦੋਵਾਂ ਟੁਕੜਿਆਂ ਵਿੱਚੋਂ ਗੁਰੂ ਕੀ ਬਾਣੀ ਦੀ ਆਵਾਜ਼ ਆਉਂਦੀ ਰਹੀ ਜੀ। ਉਹ ਸਾਰੇ ਵੇਖਣ ਵੀ ਬਾਣੀ ਕੌਣ ਪੜਦਾ, ਤੇ ਸਾਧ ਸੰਗਤ ਜਦੋਂ ਵੇਖਿਆ ਇੱਕ ਟੁਕੜੇ ਚੋਂ ਇੱਕ ਪੰਕਤੀ ਦੀ ਆਵਾਜ਼ ਆਉਂਦੀ ਸੀ, ਅਗਲੀ ਪੰਕਤੀ ਦੂਜਾ ਟੁਕੜਾ ਬੋਲਦਾ ਸੀਗਾ ਜੀ, ਉਹਦੇ ਤੋਂ ਫਿਰ ਅਗਲੀ ਪੰਕਤੀ ਇੱਕ ਅਗਲਾ ਟੁਕੜਾ ਚੁੱਕਦਾ ਸੀ। ਕਿੰਨੀ ਬਾਣੀ ਉਹਨਾਂ ਸਿੱਖਾਂ ਦੇ ਅੰਦਰ ਰਚ ਗਈ ਹੋਏਗੀ ਜੀ, ਕਿੰਨੀ ਰਚ ਗਈ ਹੋਏਗੀ ਬਾਣੀ। ਦੋਵਾਂ ਟੁਕੜਿਆਂ ਨੇ ਮਿਲ ਕੇ ਜਪਜੀ ਸਾਹਿਬ ਦੀ ਬਾਣੀ ਦਾ ਭੋਗ ਪਾਇਆ ਜੀ। ਇਹ ਸਾਰਾ ਕੁਝ ਉਹਨਾਂ ਵੇਖਿਆ, ਪਰ ਜੋ ਵਰਤਾਰਾ ਵਰਤਣਾ ਸੀ ਸਭ ਕੁਝ ਵੇਖ ਕੇ ਵੀ ਉਹਨਾਂ ਨੂੰ ਸਮਝ ਕੁਝ ਨਹੀਂ ਸੀ ਆ ਰਹੀ। ਤੇ ਸਤੀ ਦਾਸ ਜੀ ਨੂੰ ਤੇ ਰੂੰ ਦੇ ਨਾਲ ਲਪੇਟ ਕੇ ਸਾੜੀ ਦਿੱਤਾ, ਰੂੰ ਨੂੰ ਕੱਪੜੇ ਤੋਂ ਛੇਤੀ ਅੱਗ ਲੱਗਦੀ ਜੀ, ਕੱਪੜਾ ਸੜਨ ਲੱਗਿਆ ਸਮਾਂ ਲੱਗਦਾ, ਰੂੰ ਸੜਨ ਲੱਗਿਆ ਸਮਾਂ ਨਹੀਂ ਲੱਗਦਾ। ਬਹੁਤ ਜ਼ਿਆਦਾ ਰੂੰ ਲਪੇਟ ਕੇ ਸਤੀ ਦਾਸ ਜੀ ਦੇ ਤਨ ਨਾਲ ਲਪੇਟ ਕੇ ਸਾੜ ਦਿੱਤਾ ਗਿਆ। ਜਦੋਂ ਪਿੰਜਰ ਡਿੱਗਿਆ ਨਾ ਉਹਨਾਂ ਦੇ ਸਰੀਰ ਦਾ, ਉਸ ਪਾਸੇ ਡਿੱਗਿਆ ਜਿਸ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਸਨ ਸਾਧ ਸੰਗਤ ਜੀ। ਤੁਸੀਂ ਇਹ ਹਿਸਾਬ ਲਓ, ਮਹਾਰਾਜ ਨੇ ਤਿੰਨਾਂ ਦੇ ਵਾਰ ਆਖਿਆ ਸੀ ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਅਖੀਰ ਔਰੰਗਜ਼ੇਬ ਬਹੁਤੇ ਸਵਾਲ ਕਰਨ ਲੱਗਾ, ਮਹਾਰਾਜ ਦੇ ਨਾਮ ਨੂੰ ਲੈ ਕੇ ਉਹਨੇ ਸਵਾਲ ਕੀਤੇ, ਤੇ ਸਤਿਗੁਰੂ ਕਹਿਣ ਲੱਗੇ ਜਾਓ ਉਹਨੂੰ ਆਖ ਦਿਓ ਉਹ ਸਾਡਾ ਕੁਝ ਵੀ ਵਿਗਾੜ ਨਹੀਂ ਸਕਦਾ। ਜਿਹੜਾ ਸਤਿਗੁਰੂ ਨੇ ਸ਼ਬਦ ਵਰਤਿਆ ਨਾ ਸੀਸ ਦੀਆ, ਇਹਦਾ ਭਾਵ ਸਮਝਿਓ, ਸੀਸ ਕਿਸੇ ਵਿੱਚ ਤਾਕਤ ਨਹੀਂ, ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਜੁਦਾ ਕਰ ਦੇਣ ਜੀ, ਕਿਸੇ ਵਿੱਚ ਤਾਕਤ ਨਹੀਂ ਹੈ। ਸੀਸ ਦੀਆ ਦਾ ਅਰਥ ਸਮਝੋ, ਕੋਈ ਆਪਾਂ ਚੀਜ਼ ਆਪਣੀ ਖੁਸ਼ੀ ਨਾ ਦੇ ਦਿੰਦੇ ਹਾਂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਜੀ ਦਿੱਤਾ। ਮਹਾਰਾਜ ਕਹਿਣ ਲੱਗੇ ਸਾਡੇ ਨਾਲ ਸਵਾਲ ਨਾ ਕਰੋ, ਬਾਰ ਬਾਰ ਪੁੱਛਦੇ ਸੀਗੇ ਹੋਰ ਕੁਝ ਨਹੀਂ ਤੇ ਨਾਮ ਦੇ ਅਰਥ ਹੀ ਸਿੱਧ ਕਰ ਦਿਓ। ਸਤਿਗੁਰੂ ਕਹਿਣ ਲੱਗੇ ਸਾਡਾ ਨਾਮ ਤੇਗ ਬਹਾਦਰ ਹੈ। ਕਹਿਣ ਲੱਗੇ ਤੇਗ ਬਹਾਦਰ ਦਾ ਅਰਥ ਹੈ ਜਿਹੜਾ ਤੇਗ ਤੋਂ ਵੱਧ ਬਹਾਦਰ ਹੋਵੇ। ਸਾਡੇ ਪਿਤਾ ਜੀ ਨੇ ਨਾਮ ਰੱਖਿਆ, ਬਾਦਸ਼ਾਹ ਨੂੰ ਆਖੋ ਹੁਲੱਬੀ ਦੇਸ਼ ਦੀ ਤੇਗ ਲੈ ਕੇ ਆਵੇ ਤੇ ਜੁਨੱਬੀ ਤੇਗ ਲੈ ਕੇ ਆਵੇ। ਹੁਲੱਬੀ ਦੇਸ਼ ਤੋਂ ਜੁਨੱਬੀ ਤੇਗ ਲੈ ਕੇ ਆਵੇ, ਉਹਦੇ ਤੇ ਕਾਗਜ਼ ਲਪੇਟੇ, ਉਹਦੇ ਤੇ ਧਾਗਾ ਬੰਨੇ, ਤੇ ਜੇ ਉਹਨਾਂ ਦਾ ਉਹਨਾਂ ਦੀ ਤੇਗ ਸਾਡਾ ਸੀਸ ਕੱਟਣ ਦੀ ਤੇ ਗੱਲ ਇੱਕ ਪਾਸੇ ਰਹੀ, ਉਹਨਾਂ ਦੀ ਤੇਗ ਤੇ ਕਹਿਣ ਲੱਗੇ ਆਪਣਾ ਹੀ ਬੰਨਿਆ ਹੋਇਆ ਧਾਗਾ ਨਹੀਂ ਕੱਟ ਸਕਦੀ ਕਹਿਣ ਲੱਗੇ। ਔਰੰਗਜ਼ੇਬ ਤੱਕ ਗੱਲ ਪਹੁੰਚੀ, ਸਤ ਸੰਗਤ ਉਹਨੇ ਆਪ ਆਪਣੇ ਖਜ਼ਾਨੇ ਚੋਂ ਤੇਜ ਤਲਵਾਰ ਕੱਢੀ, ਆਪ ਕਾਗਜ਼ ਲਪੇਟਿਆ, ਆਪ ਧਾਗਾ ਬੰਨਿਆ ਤੇ ਜੱਲਾਦ ਨੂੰ ਕਹਿਣ ਲੱਗਾ ਬਹੁਤ ਤੇਜ਼ੀ ਨਾਲ ਵਾਰ ਕਰੀ, ਜਦੋਂ ਤੂੰ ਵਾਰ ਕਰੇਗਾ ਪਹਿਲਾਂ ਧਾਗਾ ਟੁੱਟੇਗਾ ਫਿਰ ਕਾਗਜ਼ ਫਟੇਗਾ ਕਿਉਂਕਿ ਤੇਜ਼ ਬਹੁਤ ਸੀ, ਤੇ ਫਿਰ ਸੀਸ ਤੇ ਵੱਜੇਗੀ, ਸੀਸ ਕੱਟ ਦੇਗੀ। ਤੇ ਥੋੜਾ ਜਿਹਾ ਗੱਲ ਧਿਆਨ ਨਾਲ ਸੁਣਿਓ, ਕੋਈ ਸ਼ਸਤਰ ਬਣਦਾ ਨਾ ਤੇ ਸਾਧ ਸੰਗਤ ਉਸ ਸ਼ਸਤਰ ਰਾਹੀਂ ਜਿਹਦੀ ਮੌਤ ਹੋਣੀ ਹੈ ਨਾ ਉਹ ਵੀ ਨਾਲ ਹੀ ਲਿਖੀ ਜਾਂਦੀ ਜੀ। ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਸਿੰਘਾਂ ਨੂੰ ਕਹਿੰਦੇ ਹੁੰਦੇ ਸੀ, ਸਿੰਘੋ ਅਜੇ ਉਹ ਗੋਲੀ ਨਹੀਂ ਬੜੀ ਜਿਹੜੀ ਸਾਨੂੰ ਵੱਜਣੀ ਹੈ ਕਹਿਣ ਲੱਗੇ। ਸ਼ਸਤਰ ਬਣਨਾ, ਸ਼ਸਤਰ ਜਦੋਂ ਬਣਦਾ ਜਿਹਦੀ ਉਸ ਸ਼ਸਤਰ ਨਾਲ ਮੌਤ ਹੋਏਗੀ ਉਹਦਾ ਨਾਮ ਪਹਿਲਾਂ ਲਿਖਿਆ ਜਾਂਦਾ। ਦੁਨੀਆਂ ਤੇ ਇਹੋ ਜਿਹੀ ਕੋਈ ਤਲਵਾਰ ਨਹੀਂ ਹੈਗੀ ਜਿਹਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਿਖਿਆ ਹੋਵੇ ਵੀ ਇਸ ਤਲਵਾਰ ਨਾਲ ਗੁਰੂ ਦਾ ਸੀਸ ਕੱਟਿਆ ਜਾਏਗਾ ਜੀ। ਤਲਵਾਰ ਬਣੀ ਕੋਈ ਨਹੀਂ ਇਹੋ ਜੀ, ਸਾਰਿਆਂ ਦੇ ਸਾਹਮਣੇ। ਦੁਪਹਿਰ ਦਾ ਸਮਾਂ ਬਤੀਤ ਹੋ ਗਿਆ ਤੇ ਅੱਜ ਵੀਰਵਾਰ ਹੈ, ਮੱਘਰ ਸੁਦੀ ਪੰਜ ਹੈ, ਮੱਘਰ ਸੁਦੀ ਪੰਜ ਵੀਰਵਾਲ ਵਾਲਾ ਦਿਨ ਸੀਗਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬੈਠੇ, ਬਾਹਰ ਬਿਠਾਇਆ, ਇਸ਼ਨਾਨ ਕੀਤਾ। ਅੱਜ ਵੀ ਉਹ ਖੂਹ ਉੱਥੇ ਮੌਜੂਦ ਹੈ ਜਿੱਥੋਂ ਸਤਿਗੁਰੂ ਨੇ ਆਪਣੇ ਸਰੀਰ ਦਾ ਇਸ਼ਨਾਨ ਕਰਵਾਇਆ ਸੀ। ਇਸ਼ਨਾਨ ਕੀਤਾ ਤੇ ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜ ਕਹਿਣ ਲੱਗੇ ਭਾਈ ਆਪਾਂ ਜਪ ਦਾ ਪਾਠ ਕਰਨਾ, ਪਾਠ ਦੀ ਸੰਪੂਰਨਤਾਈ ਤੇ ਸਿਰ ਝੁਕਾਵਾਂਗੇ, ਤੁਸੀਂ ਤੇਗ ਦਾ ਵੇਖ ਲਿਓ ਆਪਣਾ ਜ਼ੋਰ। ਤੇ ਉੱਥੇ ਭਾਈ ਜੈਤਾ ਜੀ ਨੂੰ ਇੱਕ ਰਾਤ ਪਹਿਲਾਂ ਹੀ ਬੁਲਾ ਕੇ ਦੱਸ ਦਿੱਤਾ ਸੀ, ਕੈਦ ਖਾਨੇ ਦੇ ਅੰਦਰ ਹੀ ਦਰੋਗੇ ਰਾਹੀਂ, ਦਰੋਗਾ ਸ਼ਰਧਾਲੂ ਹੋ ਚੁੱਕਾ ਸੀ ਨਾ। ਜੈਤੇ ਨੂੰ ਆਖਿਆ ਸੀ ਭਾਈ ਜੈਤੇ ਇੱਕ ਪਾਸੇ ਬੈਠ ਜਾਈ ਤੇ ਘਬਰਾਈ ਨਾ, ਸਾਡਾ ਸੀਸ ਆਪੇ ਤੇਰੀ ਝੋਲੀ ਵਿੱਚ ਆਏਗਾ ਕਹਿਣ ਲੱਗੇ, ਆਪੇ ਤੇਰੀ ਝੋਲੀ ਵਿੱਚ ਆਏਗਾ। ਭਾਈ ਜੈਤਾ ਜੀ ਇਹ ਬਚਨ ਸੁਣ ਕੇ ਬੈਰਾਗੀ ਹੋ ਗਏ ਸੀ। ਸਤਿਗੁਰੂ ਤੁਹਾਡੇ ਚਰਣਾ ਚ ਸਿੱਖ ਦਾ ਸੀਸ ਚੰਗਾ ਲੱਗਦਾ, ਸਿੱਖ ਦੀ ਝੋਲੀ ਚ ਗੁਰੂ ਦਾ ਸਿਰ ਨਹੀਂ ਚੰਗਾ ਲੱਗਦਾ। ਮਹਾਰਾਜ ਕਹਿੰਦੇ ਤੇਰੀ ਸੇਵਾ ਭਾਈ ਧੁਰੋਂ ਸੇਵਾ ਏ। ਤੇ ਆਖਿਆ ਸੀ ਤੂੰ ਜਾਈ ਤੈਨੂੰ ਅਕੇਵਾ ਨਹੀਂ ਹੋਏਗਾ, ਤੈਨੂੰ ਥਕੇਵਾ ਨਹੀਂ ਹੋਏਗਾ, ਜਦੋਂ ਤੂੰ ਤੁਰੇਗਾ ਹਵਾ ਨਾਲ ਗੱਲਾਂ ਕਰੇਗਾ। ਤੇ ਸਾਧ ਸੰਗਤ ਪਹਿਲੇ ਦਿਨ ਭਾਈ ਜੈਤਾ ਜੀ 40 ਕਿਲੋਮੀਟਰ ਤੁਰੇ ਸੀਗੇ ਜੀ, ਤੁਸੀਂ ਖੁਦ ਹਿਸਾਬ ਲਾਓ 40 ਕਿਲੋਮੀਟਰ ਤੁਰਨਾ ਕਿਤੇ ਹਰ ਬੰਦੇ ਦੇ ਵੱਸ ਦੀ ਖੇਡ ਨਹੀਂ ਹੈ। ਆਸੇ ਪਾਸੇ ਦਾ ਬਚਾਅ ਪੂਰਾ ਰੱਖਿਆ ਸੀਗਾ। ਭਾਈ ਜੈਤਾ ਜੀ ਵੀ ਇੱਕ ਪਾਸੇ ਬੈਠ ਗਏ। ਉਸ ਸਿੱਖ ਨੂੰ ਪਤਾ ਮੇਰੇ ਸਤਿਗੁਰੂ ਦਾ ਸੀਸ ਮੇਰੀ ਝੋਲੀ ਵਿੱਚ ਹੀ ਆਉਣਾ ਹੈ ਜੀ। ਸਾਧ ਸੰਗਤ ਪਾਠ ਦੀ ਸੰਪੂਰਨਤਾ ਹੀ ਹੋਈ, ਸਤਿਗੁਰੂ ਜੀ ਨੇ ਸੀਸ ਝੁਕਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਨੇ ਜਦੋਂ ਸੀਸ ਝੁਕਾਇਆ, ਜੱਲਾਦ ਪਾਪੀ ਦੁਸ਼ਟ ਉਹਨੇ ਪੂਰੇ ਜ਼ੋਰ ਦੇ ਨਾਲ ਉਹ ਤਲਵਾਰ ਚਲਾਈ, ਪਰ ਸਾਧ ਸੰਗਤ ਤਲਵਾਰ ਗਰਦਨ ਤੱਕ ਪਹੁੰਚਣੀ ਸੀ ਤੇ ਸਤਿਗੁਰੂ ਜੀ ਦਾ ਸੀਸ ਪਹਿਲਾਂ ਹੀ ਜੁਦਾ ਹੋ ਕੇ ਭਾਈ ਜੈਤੇ ਦੀ ਝੋਲੀ ਵਿੱਚ ਪਹੁੰਚ ਚੁੱਕਾ ਸੀਗਾ ਜੀ। ਉਹਨੇ ਤਲਵਾਰ ਚਲਾਈ ਤੇ ਮਹਿਸੂਸ ਕੀਤਾ ਹਵਾ ਦਾ ਹੀ ਝਟਕਾ ਹੋਇਆ, ਸੀਸ ਨਾਲ ਨਹੀਂ ਵੱਜੀ, ਜ਼ੋਰ ਤੇ ਲੱਗਾ ਹੀ ਨਹੀਂ ਮੇਰਾ। ਤੇ ਸਾਧ ਸੰਗਤ ਇਹ ਸਾਰਾ ਕੁਝ ਉਹਦੇ ਨਾਲ ਵਰਤਿਆ। ਬਹੁਤ ਹਨੇਰੀ ਚੱਲੀ ਉਸ ਸਮੇਂ, ਭਾਈ ਜੈਤਾ ਜੀ ਉਸੇ ਸਮੇਂ ਸੀਸ ਨੂੰ ਲੈ ਕੇ ਅਨੰਦਪੁਰ ਸਾਹਿਬ ਦੇ ਰਸਤੇ ਤੇ ਪੈ ਗਏ। ਜਦੋਂ ਐ ਪੂਰੇ ਹਨੇਰ ਝੱਖੜ ਝੁੱਲੇ ਤੇ ਦੱਸਦੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਔਰੰਗਜ਼ੇਬ ਦੇ ਦਿਲ ਚ ਉਸੇ ਸਮੇਂ ਹੌਲ ਪੈਣੇ ਸ਼ੁਰੂ ਹੋ ਗਏ ਸੀਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਹੋ ਗਿਆ ਸੀਗਾ ਜੀ। ਅੱਜ ਜਿਹੜੇ ਹਿੰਦੁਸਤਾਨ ਚ ਭਾਰਤ ਵਿੱਚ ਹੋਰ ਵੀ ਧਰਮ ਨੇ ਨਾ, ਕੱਲਾ ਹਿੰਦੂ ਧਰਮ ਨਹੀਂ, ਜਿੰਨੇ ਧਰਮ ਇੱਥੇ ਨੇ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਤੁਰੇ ਫਿਰਦੇ ਜੀ। ਔਰੰਗਜ਼ੇਬ ਨੇ ਮੁਸਲਮਾਨ ਹੀ ਰਹਿਣ ਦੇਣੇ ਸਨ। ਔਰੰਗਜ਼ੇਬ ਦਾ ਉਸ ਦਿਨ ਤੋਂ ਬਾਅਦ ਧਿਆਨ ਹੀ ਨਹੀਂ ਉਸ ਪਾਸੇ ਮਹਾਰਾਜ ਨੇ ਜਾਣ ਦਿੱਤਾ ਜੀ, ਧਿਆਨ ਹੀ ਨਹੀਂ ਉਸ ਪਾਸੇ ਜਾਣ ਦਿੱਤਾ। ਹੌਲ ਪੈਣੇ ਸ਼ੁਰੂ ਹੋ ਗਏ ਔਰ ਤਖ਼ਤ ਤੇ ਲੱਗਿਆ ਸਾਧ ਸੰਗਤ, ਇੰਜ ਲੱਗਾ ਜਿਵੇਂ ਮੇਰੇ ਘਰ ਵਿੱਚ ਹੀ ਭੂਚਾਲ ਆਇਆ ਹੋਵੇ। ਤੇ ਸਾਧ ਸੰਗਤ ਗੁਰੂ ਕਾ ਸਿੱਖ ਆਨੰਦਪੁਰ ਸਾਹਿਬ ਨੂੰ ਤੁਰ ਪਿਆ ਤੇ ਭਾਈ ਲੱਖੀ ਸ਼ਾਹ ਜੀ 10,000 ਗੱਡੇ ਬੈਲ ਸਨ ਉਹਨਾਂ ਦੇ, 10,000 ਵਣਜਾਰੇ ਸਨ, ਅਮੀਰ ਸਨ, ਬਾਹਰੋਂ ਆਏ। ਜਦੋਂ ਇੱਕ ਦਿਨ ਹੋ ਗਿਆ ਸੀ ਮਹਾਰਾਜ ਦਾ ਧੜ ਪਿਆ, ਹਨੇਰੀ ਨਹੀਂ ਸੀ ਬੰਦ ਹੁੰਦੀ ਦਿੱਲੀ ਵਿੱਚ ਜੀ, ਹਨੇਰੀ ਲਗਾਤਾਰ ਚੱਲ ਰਹੀ ਸੀ। ਸਿੱਖ ਬੈਰਾਗੀ ਹੋ ਗਿਆ, ਮਹਾਰਾਜ ਤੁਹਾਡਾ ਧੜ ਉੱਥੇ ਪਿਆ ਸਾਡੇ ਹੁੰਦਿਆਂ। ਉਹ ਗਿਆ ਆਪਣੇ ਵਣਜਾਰਿਆਂ ਵਿੱਚ, ਉਹਨੇ ਜਾ ਕੇ ਸਭ ਨੂੰ ਵਣਜਾਰਿਆ, ਭਾਈ ਗੁਰੂ ਕਾ ਧੜ ਉੱਥੇ ਪਿਆ, ਸਸਕਾਰ ਨਹੀਂ ਕੋਈ ਕਰ ਰਿਹਾ, ਆਓ ਉੱਠੋ ਸਸਕਾਰ ਕਰੀਏ। ਉਹ ਫਿਰ ਕਾਫਲਾ ਤੁਰਿਆ ਸੀ ਗੱਡਿਆਂ ਦਾ ਸਾਧ ਸੰਗਤ, ਉਹ ਕਾਫਲਾ 50-60 ਗੱਡੇ ਤੁਰੇ, ਬਲਦ ਨਾਲ ਕਈ ਲੈ ਲਏ ਜੀ। ਤੇ ਇਸ ਤਰ੍ਹਾਂ ਦਾ ਮਾਹੌਲ ਉਹਨਾਂ ਕ੍ਰੀਏਟ ਜਾ ਕੇ ਕੀਤਾ ਜਿਵੇਂ ਟ੍ਰੈਫਿਕ ਜਾਮ ਹੋ ਜਾਂਦੀ ਜੀ। ਉਧਰੋਂ ਹਨੇਰੀ ਚੱਲ ਰਹੀ ਸੀ, ਕਿਹੇ ਤਰੀਕੇ ਦੇ ਨਾਲ ਸਿਪਾਹੀਆਂ ਦਾ ਧਿਆਨ ਟ੍ਰੈਫਿਕ ਚਲਾਤਾ ਤੇ ਲੱਖੀ ਸ਼ਾਹ ਹੋਣਾ ਨੇ ਰੂਨ ਦੇ ਗੱਡੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਸਜਾ ਦਿੱਤਾ ਜੀ। ਉੱਥੋਂ ਤੱਕ ਪਹੁੰਚਣਾ ਸੀ, ਸਿਪਾਹੀਆਂ ਨੇ ਜਦੋਂ ਵੇਖਿਆ ਟ੍ਰੈਫਿਕ ਲੰਘ ਗਈ ਤੇ ਜਦੋਂ ਧੜ ਕੋਲ ਆਏ, ਧੜ ਹੈ ਹੀ ਨਹੀਂ ਸੀ ਉੱਥੇ ਜੀ, ਉਹ ਵਾਪਸ ਭੱਜੇ ਗੱਡੇ ਚੈੱਕ ਕਰਨ। ਗੱਡਿਆਂ ਵਾਲੇ ਤਾਂ ਨਹੀਂ ਲੈ ਗਏ ਧੜ ਚੁੱਕ ਕੇ। ਤੇ ਸਾਧ ਸੰਗਤ ਜਦੋਂ ਗੱਡੇ ਚੈੱਕ ਕੀਤੇ ਨਾ, ਤੇ ਲੱਖੀ ਸ਼ਾਹ ਨੇ ਅਰਦਾਸ ਕੀਤੀ, ਸਤਿਗੁਰੂ ਸੇਵਾ ਦੇ ਦਿਓ, ਤੁਹਾਡੇ ਧੜ ਦਾ ਸਸਕਾਰ ਕਰਨਾ, ਇਹ ਸੇਵਾ ਕਿਤੇ ਸਾਡੇ ਹੱਥੋਂ ਨਾ ਚਲੇ ਜਾਏ। ਸਤਿਗੁਰੂ ਨੇ ਉਹਨਾਂ ਦੀ ਵੀ ਭਾਵਨਾ ਪੂਰੀ ਕੀਤੀ, ਸਾਰੇ ਗੱਡੇ ਚੈੱਕ ਕਰਨ, ਪਰ ਜਿਸ ਗੱਡੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਸੀ, ਉਹ ਗੱਡਾ ਹੀ ਨਾ ਉਹਨਾਂ ਨੂੰ ਵਿਖੇ ਜੀ, ਉਹਦੇ ਵਾਲੇ ਪਾਸੇ ਹੀ ਨਾ ਕੋਈ ਆਵੇ ਜੀ। ਤੇ ਕੱਲਾ ਲੱਖੀ ਸ਼ਾਹ ਦਾ ਨਹੀਂ, ਭਾਈ ਸਾਹਿਬ ਲਿਖਦੇ ਭਾਈ ਸੰਤੋਖ ਸਿੰਘ ਦੀ ਬਸਤੀ ਸੀ, ਕਈ ਘਰ ਖਾਲੀ ਕਰਾਏ, ਆਪਣੇ ਘਰ ਚ ਮਹਾਰਾਜ ਸੱਚੇ ਪਾਤਸ਼ਾਹ ਦਾ ਧੜ ਰੱਖਿਆ, ਦੇਸੀ ਘਿਓ ਮੰਗਵਾਇਆ, ਚਿਖਾ ਤੇ ਪਾਇਆ, ਤੇ ਸਾਧ ਸੰਗਤ ਨਾਲ ਦੇ ਘਰ ਖਾਲੀ ਕਰਾਏ, ਆਪਣੇ ਸਾਰੇ ਘਰ ਨੂੰ ਹੀ ਅੱਗ ਲਾਈ ਜੀ ਉਹਨੇ ਜੀ। ਕਿੰਨਾ ਪਿਆਰ ਹੋਏਗਾ ਲੱਖੀ ਸ਼ਾਹ ਦਾ ਜੀ, ਜੇ ਸਤਿਗੁਰੂ ਮਹਾਨ ਨੇ ਤੇ ਗੁਰੂ ਕੇ ਸਿੱਖ ਵੀ ਆਮ ਨਹੀਂ ਹੈਗੇ ਜੀ। ਕਿੰਨਾ ਪਿਆਰ ਹੋਏਗਾ ਭਾਈ ਲੱਖੀ ਸ਼ਾਹ ਜੀ ਦਾ, ਵੀ ਇੱਕ ਸਤਿਗੁਰੂ ਦੇ ਧੜ ਦੇ ਬਦਲੇ ਆਪਣੇ ਸਾਰੇ ਘਰ ਦਾ ਹੀ, ਸਾਰੇ ਘਰ ਨੂੰ ਅੱਗ ਲਾਤੀ। ਤੇ ਮਾਫ ਕਰਿਓ ਆਪਾਂ ਸਾਰੇ, ਸਾਰੀ ਸੰਗਤ ਆਪ ਜੀ ਗ੍ਰਸਤੀ ਹੋ, ਘਰ ਮਕਾਨ ਬਣਾਉਣੇ ਸਾਧ ਸੰਗਤ ਸੌਖੇ ਨਹੀਂ ਹੁੰਦੇ ਜੀ, ਬੜਾ ਸਮਾਂ ਲੱਗਦਾ, ਬੜਾ ਘਰ ਬਣਾਉਣੇ ਕਿਤੇ ਸੌਖੇ ਥੋੜੀ ਹੈ, ਪਰ ਲੱਖੀ ਸ਼ਾਹ ਨੇ ਸਾਰੇ ਘਰ ਨੂੰ ਹੀ ਸਸਕਾਰ ਕਰਤਾ। ਫਿਰ ਰੌਲਾ ਪਾਇਆ ਜਦੋਂ ਐ ਮਾਤਾ ਦਾ ਵੇਖਿਆ ਧੜ ਦਾ ਸਸਕਾਰ ਹੋ ਚੁੱਕਾ, ਫਿਰ ਰੌਲਾ ਪਾਇਆ ਸਾਡੇ ਘਰ ਨੂੰ ਅੱਗ ਲੱਗ ਗਈ ਜੀ। ਸਿਪਾਹੀ ਵੀ ਆਏ ਵੇਖਣ ਵਾਸਤੇ, ਪਤਾ ਤੇ ਲੱਗ ਗਿਆ ਵੀ ਕਿਸੇ ਜੁਗਤ ਨਾਲ ਇਹਨਾਂ ਧੜ ਦਾ ਸਸਕਾਰ ਕਰ ਦਿੱਤਾ, ਪਰ ਬੋਲ ਕੁਝ ਨਾ ਸਕੇ ਜੀ। ਤੇ ਉੱਥੇ ਰਾਤ ਬਹਿ ਕੇ ਬੈਰਾਗ ਕਰਦੇ ਰਹੇ ਸੀ ਗੁਰੂ ਕੇ ਸਿੱਖ, ਲੱਖੀ ਸ਼ਾਹ ਜੀ ਤੇ ਹੋਰ ਵਣਜਾਰੇ ਜੀ। ਤੇ ਕੱਲ ਮੱਖਣ ਸ਼ਾਹ ਬਾਰੇ ਬੇਨਤੀ ਕੀਤੀ ਸੀ, ਵਿਦਵਾਨ ਲਿਖਦਾ ਹੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਨੂੰ ਦੋ ਸ਼ਾਹ ਮਿਲੇ, ਇੱਕ ਸ਼ਾਹ ਦੋ ਸ਼ਾਹ ਮਿਲੇ ਸ਼ਾਹਾਂ ਦੇ ਸ਼ਾਹ ਨੂੰ, ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਗੁਰੂ ਨੂੰ ਲੁਕਾਇਆ। ਮੱਖਣ ਸ਼ਾਹ ਨੇ ਪ੍ਰਗਟਾਇਆ ਸੀ, ਆਪਣਾ ਮੁੱਖ ਕਾਲਾ ਕੀਤਾ ਤੇ ਕੋਠੇ ਤੇ ਚੜ ਕੇ ਆਖਿਆ ਸੀ ਗੁਰੂ ਲਾਧੋ ਰੇ। ਤੇ ਸਾਧ ਸੰਗਤ ਲੱਖੀ ਸ਼ਾਹ ਨੇ ਧੜ ਨੂੰ ਲੁਕਾਉਣ ਵਾਸਤੇ ਸਾਰੇ ਘਰ ਨੂੰ ਹੀ ਅੱਗ ਲਾ ਦਿੱਤੀ ਜੀ। ਕਹਿੰਦੇ ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਗੁਰੂ ਨੂੰ ਲੁਕਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਉਹਨੇ ਆਪਣਾ ਫਰਜ਼ ਨਿਭਾਇਆ, ਉਹਨੂੰ ਆਪਣੀ ਸੇਵਾ ਲੱਗੀ ਉਹਨੇ ਉਹ ਕਰ ਲਈ, ਜਿਹੜਾ ਸੰਸਕਾਰ ਵਾਲੀ ਸੇਵਾ ਲੱਗੀ ਉਹਨੇ ਸੰਸਕਾਰ ਕਰਤਾ ਜੀ। ਪੰਜ ਸਿੱਖਾਂ ਦੇ ਘਰ ਚਰਨ ਪਾਉਂਦੇ ਹੋਏ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚੇ ਸੀਗੇ ਜੀ। ਉਹ ਪ੍ਰਸੰਗ ਤੁਸੀਂ ਬਹੁਤ ਵਾਰ ਦਸ ਪਾਸੋਂ ਸੁਣੇ ਨੇ, ਦੇਵਾ ਰਾਮ ਤੋਂ ਵੀ ਜਿਹੜਾ ਉਡੀਕ ਰਿਹਾ ਸੀਗਾ ਵੀ ਮਹਾਰਾਜ ਆਉਣਗੇ। ਜਦੋਂ ਭਾਈ ਦੇਵਾ ਰਾਮ ਨੇ ਮਹਾਰਾਜ ਦੇ ਸੀਸ ਦੇ ਦਰਸ਼ਨ ਕੀਤੇ, ਭੁੱਬੀ ਮਾਰ ਕੇ ਰੋਇਆ ਜੀ, ਉਹ ਜੀ ਮਹਾਰਾਜ ਮੈਨੂੰ ਨਹੀਂ ਸੀ ਪਤਾ ਤੁਸੀਂ ਇਸ ਰੂਪ ਵਿੱਚ ਘਰ ਵਿੱਚ ਆਓਗੇ। ਦੇਵਾ ਰਾਮ ਤੋਂ ਵੀ ਭਾਈ ਰਾਮਦੇਵ, ਸ਼ੇਖ ਵਾਹੂਦੀਨ ਅਤੇ ਹੋਰ ਸਾਧ ਸੰਗਤ ਜੀ, ਦਰਗਾਹੀ ਸ਼ਾਹ ਫਕੀਰ ਨਾਭੇ ਦੇ ਲਾਗੇ ਭਾਈ ਸਾਹਿਬ ਸਾਰੀਆਂ ਥਾਵਾਂ 'ਤੇ ਮਹਾਰਾਜ ਦੇ ਦਰਸ਼ਨ ਕਰਾਉਂਦੇ ਹੋਏ ਅਤੇ ਫਿਰ ਆਨੰਦਪੁਰ ਸਾਹਿਬ ਪਹੁੰਚੇ। ਮਨ ਵਿੱਚ ਡਰ ਸੀਗਾ ਮੈਂ ਕਿਹੜਾ ਮੁੱਖ ਲੈ ਕੇ ਗੁਰੂ ਗੋਬਿੰਦ ਰਾਏ ਜੀ ਨੂੰ ਮਿਲਾਂਗਾ। ਬਾਪ ਦਾ ਸਿਰ ਲੈ ਕੇ ਆਇਆ ਉਹਨਾਂ ਦੇ, ਅਤੇ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਮਹਾਰਾਜ ਸਾਹਿਬ ਦਾ ਸੀਸ ਰੱਖਿਆ ਸੀਗਾ। ਸੀਸ ਰੱਖ ਕੇ ਪਿੱਛੇ ਬਹਿ ਗਏ, ਦਸਵੇਂ ਪਾਤਸ਼ਾਹ ਨੂੰ ਦੱਸਿਆ ਮਹਾਰਾਜ ਜੈਤਾ ਆਇਆ, ਕਹਿੰਦੇ ਦਿੱਲੀ ਤੋਂ ਸੀਸ ਲੈ ਕੇ ਆਇਆ। ਮਹਾਰਾਜ ਕਹਿੰਦੇ ਸਿੱਖੋ ਪਾਲਕੀ ਤਿਆਰ ਕਰੋ, ਉਹ ਸੀਸ ਕਿਸੇ ਹੋਰ ਦਾ ਨਹੀਂ, ਉਹ ਸੀਸ ਸਾਡੇ ਪਿਤਾ ਜੀ ਦਾ ਹੈ, ਸਤਿਗੁਰੂ ਦਾ ਹੈ। ਮਾਂ ਨੂੰ ਲਿਆ, ਦਾਦੀ ਨੂੰ ਲਿਆ, ਕਹਿਣ ਲੱਗੇ ਚਲੋ ਜਾ ਕੇ ਦਰਸ਼ਨ ਕਰੀਏ। ਸਭ ਤੋਂ ਪਹਿਲਾਂ ਦਰਸ਼ਨ ਕੀਤੇ ਮਾਂ ਨਾਨਕੀ ਨੇ ਸੀਸ ਦੇ, ਅਤੇ ਜਦੋਂ ਦਰਸ਼ਨ ਕੀਤੇ ਕਹਿਣ ਲੱਗੇ ਗੁਜਰੀ ਵੇਖ ਮੇਰੇ ਪੁੱਤਰ ਦੇ ਚਿਹਰੇ ਦੀ ਮੁਸਕਰਾਹਟ ਨੂੰ ਤੇ ਤੇਗ ਵੀ ਦੂਰ ਨਹੀਂ ਕਰ ਸਕੀ। ਕਹਿਣ ਲੱਗੇ ਵੇਖ ਚਿਹਰਾ ਤਾਂ ਅਜੇ ਵੀ ਗੱਲਾਂ ਕਰਦਾ। ਕਹਿਣ ਲੱਗੇ ਮਾਂ ਗੁਜਰੀ ਜੀ ਨੇ ਅਰਦਾਸ ਕੀਤੀ ਸੀ ਸਾਈਂ ਜੀ ਤੁਹਾਡੀ ਨਿਭ ਗਈ, ਕਿਰਪਾ ਕਰਿਓ ਹੁਣ ਮੇਰੀ ਵੀ ਨਿਭ ਜਾਏ। ਕਹਿਣ ਲੱਗੇ ਤੇ ਫਿਰ ਦਸਵੇਂ ਪਾਤਸ਼ਾਹ ਨੇ ਭਾਈ ਜੈਤੇ ਨੂੰ ਕੋਲ ਸੱਦ ਕੇ ਆਖਿਆ ਸੀ ਰੰਗ ਰੇਟੇ ਗੁਰੂ ਕੇ ਬੇਟੇ, ਜਿਵੇਂ ਬਾਪ ਪਿਓ ਵਾਹਿਗੁਰੂ ਬਾਪ ਸਰੀਰ ਤਿਆਗ ਜਾਏ ਤੇ ਪੁੱਤ ਸਰੀਰ ਨੂੰ ਸਾਂਭਦਾ, ਤੂੰ ਗੁਰੂ ਦੇ ਸੀਸ ਨੂੰ ਸਾਂਭ ਕੇ ਪੁੱਤਾਂ ਵਾਲਾ ਫਰਜ਼ ਨਿਭਾਇਆ। ਕਹਿਣ ਲੱਗੇ ਤੂੰ ਗੁਰੂ ਕਾ ਪੁੱਤਰ ਹੈ। ਮਹਾਰਾਜ ਸਾਹਿਬ ਜੀ ਨੇ ਸ਼ਹਾਦਤ ਦਿੱਤੀ। ਆ ਜਿਹੜੇ ਫਿਰ ਬੇਨਤੀ, ਅੱਜ ਕੋਈ ਜੈਨੀ ਪ੍ਰਚਾਰ ਕਰ ਰਿਹਾ ਇੱਥੇ ਆ ਕੇ, ਕੋਈ ਈਸਾਈ ਕਰ ਰਿਹਾ, ਕੋਈ ਬੋਧੀ ਕਰ ਰਿਹਾ, ਸਿੱਖ ਧਰਮ ਆਪਾਂ ਆਪਣਾ ਪ੍ਰਚਾਰ ਕਰ ਰਹੇ ਹਾਂ, ਪਰ ਜਿੰਨੇ ਧਰਮਾਂ ਦੇ ਪ੍ਰਚਾਰ ਹੋ ਰਹੇ ਕਰਨ ਤੇ ਸਾਰੇ ਰੱਬ ਦਾ ਰਹੇ ਨੇ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਨਾਲ ਹੋ ਰਹੇ ਥੇ ਜੀ, ਨਹੀਂ ਤਾਂ ਔਰੰਗਜ਼ੇਬ ਨੇ ਕੋਈ ਰਹਿਣ ਨਹੀਂ ਸੀ ਦੇਣਾ ਇੱਥੇ ਜੀ। ਉੱਥੇ ਆ ਜਿਹੜਾ ਖਾਲਸਾ ਸਾਜਣਾ, ਮਹਾਰਾਜ ਨੇ ਪੁੱਛਿਆ ਜੈਤੇ ਨੂੰ ਕੋਈ ਸਿੱਖ, ਮਹਾਰਾਜ ਕੋਈ ਬਹੁਤਾ ਅੱਗੇ ਨਹੀਂ ਹੋਇਆ। ਸਤਿਗੁਰੂ ਕਹਿੰਦੇ ਫਿਰ ਹੁਣ ਖਾਲਸਾ ਸਾਜਣਾ। ਕਹਿਣ ਲੱਗੇ ਇਹੋ ਜਿਹਾ ਪੰਥ ਸਾਜਣਾ ਦੂਰੋਂ ਸਾਡਾ ਸਿੱਖ ਖਲੋਤਾ, ਲੱਖਾਂ ਚ ਕੱਲਾ ਜਾ ਕੇ ਖਲੋ ਜਾਏ, ਪਛਾਣਿਆ ਜਾਏਗਾ ਗੁਰੂ ਕਾ ਸਿੱਖ ਹੈ। ਮਹਾਰਾਜ ਨੇ ਫਿਰ ਬਚਨ ਕੀਤਾ ਸੀ, ਸੋ ਸਤਿਗੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸਾਰਾ ਕੁਝ ਆਪ ਹੀ ਕੀਤਾ ਜੀ। ਔਰੰਗਜ਼ੇਬ ਉਸ ਦਿਨ ਤੋਂ ਬਾਅਦ ਟਿਕ ਨਹੀਂ ਪਾਇਆ ਦਿੱਲੀ ਵਿੱਚ, ਰਾਤ ਸੌਂਦਾ ਸੀ, ਸ਼ਹੀਦ ਸਿੰਘ ਮੰਜਾ ਛੱਤ ਨਾ ਮਾਰਦੇ ਹੁੰਦੇ ਸੀ ਉਹਦਾ ਜੀ। ਤੇ ਇੱਕ ਦਿਨ ਤੇ ਪੀਰ ਆਇਆ ਦਿੱਲੀ ਵਿੱਚ, ਉਹਨੇ ਪੁੱਛਿਆ ਵੀ ਇਹ ਕੀ ਹੋ ਰਿਹਾ ਸਾਰਾ ਕੁਝ, ਉਹ ਕਹਿੰਦੇ ਔਰੰਗਜ਼ੇਬ ਤੇਰੇ ਕੋਲੋਂ ਪਾਪ ਬੜਾ ਵੱਡਾ ਹੋ ਗਿਆ, ਇਹ ਉਹਦਾ ਨਤੀਜਾ ਹੈ। ਕਹਿੰਦਾ ਕੀ? ਕਹਿਣ ਲੱਗੇ ਤੇਰੇ ਹੁੰਦਿਆਂ ਤਿੰਨ ਸਿੱਖ ਸ਼ਹੀਦ ਹੋਏ ਤੇ ਤੇਰੇ ਰਾਜ ਭਾਗ ਵਿੱਚ ਗੁਰੂ ਦਾ ਸੀਸ ਉਤਰਿਆ ਹੈ। ਕਹਿਣ ਲੱਗੇ ਆ ਤੇਰਾ ਮੰਜਾ ਕੋਈ ਹੋਰ ਨਹੀਂ ਚੁੱਕ ਕੇ ਮਾਰਦਾ, ਗੁਰੂ ਦੇ ਸ਼ਹੀਦ ਮਾਰਦੇ ਨੇ। ਕਹਿਣ ਲੱਗਾ ਇਹਨਾਂ ਸ਼ਹੀਦਾਂ ਤੋਂ ਬਚਣ ਦਾ ਉਪਾਅ, ਤੇ ਸਾਧ ਸੰਗਤ ਸਾਡੀ ਕੌਮ ਸ਼ਹੀਦਾਂ ਦੀ ਹੈ, ਮਾਣ ਕਰੋ। ਉਹ ਪੀਰ ਨੇ ਇਮਾਨਦਾਰੀ ਵਰਤੀ, ਕਹਿਣ ਲੱਗਾ ਔਰੰਗਜ਼ੇਬ ਬਾਦਸ਼ਾਹ ਅਸੀਂ ਸਾਰੇ ਪੀਰ ਇਕੱਠੇ ਹੋ ਜਾਈਏ, ਸਾਰੇ ਪੀਰ ਇਕੱਠੇ ਹੋ ਜਾਈਏ, ਗੁਰੂ ਤੇ ਇੱਕ ਸ਼ਹੀਦ ਦੀ ਬਰਾਬਰੀ ਨਹੀਂ ਕਰ ਸਕਦੇ। ਕਹਿਣ ਲੱਗੇ ਆ ਬਾਬਾ ਦੀਪ ਸਿੰਘ ਜੀ ਦੀ ਕਿੱਡੀ ਵੱਡੀ ਵਡਿਆਈ ਜੀ, ਸ਼ਹੀਦਾਂ ਸਿੰਘਾਂ ਦੀ ਜੀ, ਅਸੀਂ ਸਾਰੇ ਇਕੱਠੇ ਹੋ ਜਾਈਏ ਤੇ ਗੁਰੂ ਦੇ ਇੱਕ ਸ਼ਹੀਦ ਦੀ ਬਰਾਬਰੀ ਕੋਈ ਨਹੀਂ ਕਰ ਸਕਦੇ। ਕਹਿਣ ਲੱਗੇ ਜੇ ਤੂੰ ਭਲਾ ਚਾਹੁੰਦਾ ਹੈ ਨਾ ਤੇ ਦਿੱਲੀ ਛੱਡ ਦੇ। ਔਰੰਗਜ਼ੇਬ ਦਿੱਲੀ ਛੱਡ ਕੇ ਦੱਖਣ ਵਾਲੇ ਪਾਸੇ ਚਲੇ ਗਿਆ ਜੀ। ਉਸ ਦਿਨ ਤੋਂ ਬਾਅਦ ਉਹਨੇ ਕਿਸੇ ਨੂੰ, ਉਹਦੇ ਦਿਮਾਗੋਂ ਹੀ ਇਹ ਗੱਲ ਨਿਕਲ ਗਈ ਵੀ ਹਿੰਦੂਆਂ ਨੂੰ ਖਤਮ ਕਰ ਦੇਣਾ ਜੀ। ਪਰ ਮੇਰੀ ਫਿਰ ਬੇਨਤੀ ਚ ਇਕੱਲੇ ਹਿੰਦੂਆਂ ਦੀ ਨਹੀਂ, ਮਹਾਰਾਜ ਸਰਬ ਧਰਮ ਰੱਖੇ ਕਨੇ ਗੁਰੂ ਤੇਗ ਬਹਾਦਰ ਸਾਹਿਬ। ਆਪਾਂ ਜੇ ਆਪਣਾ ਪ੍ਰਚਾਰ ਕਰ ਰਹੇ ਹਾਂ ਤੇ ਵੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ, ਜੇ ਹਿੰਦੂ ਮੁੱਕਦੇ ਤੇ ਫਿਰ ਉਹਨੇ ਸਿੱਖਾਂ ਨੂੰ ਮੁਕਾਉਣ ਤੁਰ ਪੈਣਾ ਸੀਗਾ ਜੀ। ਇਹ ਵੀ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ। ਮਹਾਰਾਜ ਜੀ ਦਾ ਅੱਜ ਸ਼ਹੀਦੀ ਦਿਨ, ਅੱਜ ਦੇ ਦਿਨ ਮਹਾਰਾਜ ਨੇ ਕੀ ਕੀਤਾ? ਸੀਸ ਦੀਆ। ਗੱਜ ਕੇ ਆਖੋ ਗੱਜ ਕੇ
ਤਿਲਕ
ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਵਾਹਿਗੁਰੂ ਨਾਲ ਕਿੰਨਾ ਪਿਆਰ, ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਇੱਕ ਰੋਮ ਵਿੱਚ ਸਾਧ ਸੰਗਤ ਜੀ ਨਾਮ ਦੇ ਖਜ਼ਾਨੇ ਭਰੇ ਹੋਏ ਸੀਗੇ। ਫੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।